हो प्रभु नानक दे कर हथ परम सम्मान योग साहिब श्री गुरु ग्रंथ साहिब सच्चे पातशाह जी दी पावन पवित्र हजूरी अंदर वैसाखी दे खालसा सिरजना दिवस नूं समर्पित जो हर साल गुरमत दीवान आयोजित किए जाते ने आप जी पिछले कई रोज तो इस विशेष गुरमत दीवान दी हाजरी भर के अमृत गुरबाणी कीर्तन और विचारां ताड़ी गुरसिखा तो गुरु इतिहास श्रवण करते आ रहे हो जिस पावन पवित्र शब्द नू आपां लड़ीवार विचार रहे हां कल उस अमृत बचन दे ए पवित्र पद विचारे सन इत मार्ग चले भाइयड़े गुर कहे सोकार कमाए जियो। हे मेरे वीर मेरे भरा जे इस गुरमत दे मार्ग ते चलना है ते सब तो पहली गल के सतगुरु दी दसी हुई कार गुरु दे दसे हुए कम गुरु जी दे दसे हुए असूल उन्हां नूं अपनी जिंदगी अपने जीवन दे विच धारण कर लै। इत मार्ग चले भाइयड़े गुर कहे सो कार कमाए जियो। ते अगला बचन जो अज विचारना है कि उस कार विच अगे खुलासा करदे ने त्यागे मन की मतड़ी। अपने मन दी मतड़ी दा अर्थ है मत नूं त्याग दे वे सारे दूजा भाव जियो। तेरे अंदर जो द्वैत दूजा भाव एक प्रभु नूं छड़ के जो तू द्वैत विच दूजे भाव विच खचत है उनू त्याग दे मन दी मत नूं त्याग दे दूजा भाव विसार दे ते इस दा फल यह मिलेगा इउं पावे हर दरसावड़ा तेनू खरी परमात्मा दे दर्शन होणगे। ते साहिब कहिंदे ने इउं पावे हर दरसावड़ा न लगे तत्ती वाओ जी तेनू तत्ती वाह नहीं लगेगी दुख दी मुसीबत दी। आओ साध संगत इस अमृत बचन नू गुरु कृपा दे नाल आपां विचार सकीए। आप जितने गुरु चरणा विच हाजिर होयो बख्शो आसीस। विचार दी प्रारंभता तो पहला गुरु बख्शी फतेह प्रवान करो और उच्चारण करो जी वाहे गुरु जी का खालसा वाहे गुरु जी की फतेह। सतगुरु ने पहला बचन कल उत्तर रूप विच दिता सी कि सिख अपने गुरु दे हुक्म नूं भलिया करके सत बचन करके स्वीकार लै। ताई साहिब दे अमृत बचन बाणी च पढ़ने आ मन मेरे सतगुर कै भाणे चल ਗੁਰੂ ਦੀ ਰਜ਼ਾ ਵਿੱਚ, ਗੁਰੂ ਦੇ ਹੁਕਮ ਵਿੱਚ, ਗੁਰੂ ਦੇ ਭਾਣੇ ਵਿੱਚ ਤੁਰ। ਮਨ ਮੇਰੇ ਸਤਿਗੁਰ ਕੈ ਭਾਣੇ ਚੱਲ, ਤੇ ਇਹਦੀ ਬਖਸ਼ਿਸ਼ ਇਹ ਹੋਵੇਗੀ, ਨਿੱਜ ਘਰ ਵਸੈ, ਤੂੰ ਆਪਣੇ ਥਿਰ ਘਰ ਵਿੱਚ, ਆਪਣੇ ਨਿੱਜ ਘਰ ਵਿੱਚ ਟਿਕ ਜਾਏਗਾ, ਤੈਨੂੰ ਅੰਮ੍ਰਿਤ ਦੀ ਦਾਤ ਮਿਲੇਗੀ, ਤੇ ਤੈਨੂੰ ਸਹੀ ਟਿਕਾਣਾ ਮਿਲੇਗਾ ਜਿੱਥੇ ਸਦੀਵ ਕਾਲ ਲਈ ਸੁੱਖ ਹੈ। ਮਨ ਮੇਰੇ ਸਤਿਗੁਰ ਕੈ ਭਾਣੇ ਚੱਲ, ਨਿੱਜ ਘਰ ਵਸੈ, ਅੰਮ੍ਰਿਤ ਪੀਵੈ ਤਾਂ ਸੁਖ ਲਹੈ ਮਹਲ। ਤੂੰ ਨਿੱਜ ਘਰ ਵਿੱਚ ਟਿਕੇਗਾ, ਤੈਨੂੰ ਸੁੱਖ ਦਾ ਥਾਂ ਮਿਲੇਗਾ। ਅੱਜ ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਤਿਆਗੇ ਮਨ ਕੀ ਮਤੜੀ, ਵੇ ਸਾਰੇ ਦੂਜਾ ਭਾਉ ਜੀਉ। ਆਪਣੇ ਮਨ ਦੀ ਮਤ ਨੂੰ ਤੂੰ ਤਿਆਗ ਦੇ। ਹੁਣ ਮਨ ਦੀ ਮਤ ਕੀ ਹੈ? ਸਿਰਫ ਆਰੰਭ ਵਿੱਚ ਮਤ ਦੇ ਸੰਬੰਧੀ ਕੁਛ ਬੇਨਤੀਆਂ ਕਿ ਭਾਈ ਕਾਨ ਸਿੰਘ ਨਾਭਾ ਜੀ ਹੁਣਾਂ ਨੇ ਮਹਾਨ ਕੋਸ਼ ਵਿੱਚ ਮਨ ਮਤ ਦੇ ਅਰਥ ਬੜੇ ਸਰਲ ਕੀਤੇ, ਬੜੇ ਸੌਖੇ ਸਮਝਣ ਪੈਣ ਵਾਲੇ। ਉਹ ਲਿਖਦੇ ਨੇ ਮਨ ਮਤ ਦਾ ਅਰਥ ਹੈ ਮਨ ਦੀ ਇੱਛਾ। ਅੱਗੇ ਫਿਰ ਉਹਨੂੰ ਥੋੜਾ ਜਿਹਾ ਖੋਲਦੇ, ਕਹਿਣ ਲੱਗੇ ਗੁਰੂ ਦੇ ਦੱਸੇ ਹੋਏ ਰਾਹ ਔਰ ਧਰਮ ਗ੍ਰੰਥ ਦੇ ਦੱਸੇ ਹੋਏ ਉਪਦੇਸ਼ ਦੇ ਵਿਪਰੀਤ, ਉਹਦੇ ਉਲਟ ਆਪਣਾ ਨੇਮ, ਆਪਣਾ ਕਰਮ ਬਣਾਉਣਾ। ਗੁਰੂ ਜੋ ਕਹਿ ਰਹੇ ਨੇ, ਧਰਮ ਗ੍ਰੰਥ ਜੋ ਕਹਿ ਰਿਹਾ ਹੈ, ਜੋ ਗੁਰਮਤ ਸਮਝਾ ਰਹੀ ਹੈ, ਉਹਦੇ ਉਲਟ ਆਪਣੀ ਮਰਜ਼ੀ ਕਰੀ ਜਾਣਾ, ਉਹਦੇ ਲਈ ਕਿਹਾ ਗਿਆ ਹੈ ਇਹ ਮਨ ਮਤ ਹੈ। ਆਪਣੇ ਮਨ ਦੀ ਮਤ ਵਰਤਣੀ। ਜੇ ਥੋੜਾ ਜਿਹਾ ਹੋਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਦੇਖੀਏ, ਦੇਖੋ ਅਸੀਂ ਮਤ ਸੰਬੰਧੀ, ਕਿਉਂਕਿ ਇਹ ਪ੍ਰਕਰਨ ਬਹੁਤ ਸੂਖਸ਼ਮ ਨੇ। ਹੁਣ ਮਨ ਔਰ ਮਤ ਕੀ ਸ਼ਬਦ ਹੈ, ਮਤ ਦੇ ਅਰਥ ਕੀ ਨੇ? ਮਤ ਦਾ ਸੰਬੰਧ ਥੋੜਾ ਜਿਹਾ ਅਕਲ ਦੇ ਨਾਲ ਬਣਦਾ ਹੈ। ਅਕਲ ਸਿਆਣਪ ਵਾਲੇ ਪਾਸੇ ਤੁਰ ਪੈਂਦੀ ਹੈ। ਮਤ ਦਰਅਸਲ ਬੁੱਧੀ ਦੇ ਨਜ਼ਦੀਕ ਵੀ ਆਪਾਂ ਇਹਨੂੰ ਲਿਆ ਸਕਦੇ ਹਾਂ ਕਿ ਪਰਮਾਤਮਾ ਦੀ ਦਿੱਤੀ ਹੋਈ ਇੱਕ ਉਹ ਅੰਦਰ ਦੀ ਦਾਤ ਹੈ ਕਿ ਮਨ ਖਿਆਲ ਪੈਦਾ ਕਰਦਾ, ਫੁਰਨੇ ਬਣਾਉਂਦਾ, ਤੇ ਮਤ ਕੀ ਕਰਦੀ ਹੈ? ਉਹਨਾਂ ਬਣੇ ਹੋਏ ਫੁਰਨਿਆਂ ਦਾ ਚੰਗੀ ਤਰ੍ਹਾਂ ਨਿਰੀਖਣ ਕਰਦੀ ਹੈ, ਉਸ ਨੂੰ ਵਿਚਾਰ ਦਿਖ ਹੈ। ਮਨ ਫੁਰਨੇ ਬਣਾਉਂਦਾ, ਮਤ ਉਹਦੀ ਖਿਆਲ ਦੀ ਵਿਚਾਰ ਕਰਦੀ ਹੈ। ਜੇ ਮਤ ਹੋਵੇ ਮੈਲੀ, ਜੇ ਮਤ ਹੋਵੇ ਮਲੀਨ, ਜੇ ਮਤ ਹੋਵੇ ਵਿਸ਼ੇ ਵਕਾਰਾਂ ਵਿੱਚ ਪ੍ਰਵਿਰਤ, ਤੇ ਸੱਚ ਇਹ ਵੇ ਕਿ ਉਹ ਮਨ ਦੀ ਹਰ ਗੱਲ ਨੂੰ ਚੰਗੀ ਮੰਦੀ ਸਭ ਕੁਝ ਮੰਨ ਜਾਂਦੀ ਏ। ਜੇ ਮਤ ਹੋਵੇ ਨਿਰਮਲ ਤੇ ਗੁਰੂ ਦਾ ਸ਼ਬਦ ਉਹਦੇ ਸਿਰ ਤੇ ਹੋਵੇ, ਤੇ ਉਸ ਵਕਤ ਮਤ ਫਿਰ ਮਨ ਦੇ ਮੈਲੇ ਫੁਰਨਿਆਂ ਨੂੰ ਕਦੀ ਕਰਮ ਬਣਨ ਹੀ ਨਹੀਂ ਦਿੰਦੀ। ਫਿਰ ਥੋੜੀ ਜੀ ਬੇਨਤੀ ਕਰਦੇ ਹਾਂ, ਸਤਿਗੁਰੂ ਨੇ ਇਹਨੂੰ ਬਾਣੀ ਵਿੱਚ ਇੱਕ ਬਚਨ ਕਿਹਾ ਹੈ। ਹਜ਼ੂਰ ਨੇ ਫਰਮਾਇਆ, ਗੁਰੂ ਨਾਨਕ ਸਾਹਿਬ ਜੀ ਨੇ ਮਤ ਸੰਬੰਧੀ, ਮਤ ਪੰਖੇਰੂ ਕਿਰਤ ਸਾਥ, ਕਬ ਉੱਤਮ ਕਬ ਨੀਚ। ਪੰਖੇਰੂ ਦਾ ਅਖਰੀ ਅਰਥ ਹੁੰਦਾ ਪੰਛੀ। ਕਹਿਣ ਲੱਗੇ ਮਨ ਤਾਂ, ਮਤ ਤਾਂ ਇਸ ਤਰ੍ਹਾਂ ਹੈ ਜਿਵੇਂ ਇੱਕ ਪੰਛੀ ਹੈ, ਉੱਡਣ ਵਾਲਾ ਪੰਖੇਰੂ ਹੈ। ਮਤ ਪੰਖੇਰੂ ਕਿਰਤ ਸਾਥ, ਕਿਰਤ ਸਾਥ ਦਾ ਅਰਥ ਤੇਰੇ ਕੀਤੇ ਹੋਏ ਕਰਮ, ਤੇਰੇ ਕੀਤੇ ਹੋਏ ਸੰਸਕਾਰ, ਉਹ ਤੇਰੇ ਨਾਲ ਚੱਲੇ ਆਉਂਦੇ। ਕਦੀ ਮਤ ਮਲੀਨ ਹੋ ਜਾਂਦੀ ਹੈ, ਤੇ ਕਦੀ ਆਪ ਜੀ ਦੇਖੋਗੇ ਬਿਲਕੁਲ ਨਿਰਮਲ, ਕਦੀ ਮੈਲੇ ਫੁਰਨੇ, ਕਦੀ ਟਿਕਾ। ਸਾਹਿਬ ਨੇ ਫਰਮਾਇਆ ਮਤ ਪੰਖੇਰੂ ਕਿਰਤ ਸਾਥ, ਕਬ ਉੱਤਮ ਕਬ ਨੀਚ। ਕਦੀ ਬਹੁਤ ਉੱਚੇ ਖਿਆਲ ਤੇ ਕਦੀ ਬਿਲਕੁਲ ਨੀਵੀਂ ਨਿਗਰ ਜਾਂਦੀ ਏ। ਕਦੀ ਵਾਸ਼ਨਾਵਾਂ ਤੋਂ ਮੁਕਤ ਹੋਣ ਦੀ ਗੱਲ ਚੱਲਦੀ ਏ, ਤੇ ਕਦੀ ਉਹੀ ਮਤ ਜਿਹੜੀ ਏ ਵਾਸ਼ਨਾਵਾਂ ਦੇ ਵਿੱਚ ਪ੍ਰਵਿਰਤ ਹੋ ਜਾਂਦੀ ਹੈ। ਇਹ ਤੇ ਇੱਕ ਹੋਰ ਅਰਜ਼ ਕਰਦੇ ਆ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਾਰੇ ਬਚਨ। ਮਹਾਰਾਜ ਜੀ ਨੇ ਸ਼ਬਦ ਕਹੇ ਨੇ ਕਿ ਬੰਦੇ ਦੀ ਮਤ ਕਦੋਂ ਮਾਰੀ ਜਾਂਦੀ ਹੈ, ਬੰਦੇ ਦੇ ਅੰਦਰ ਵਿਵੇਕ ਬੁੱਧੀ ਕਦੋਂ ਘਟਦੀ ਹੈ, ਕਦੋਂ ਬੰਦੇ ਦੇ ਅੰਦਰ ਪਰਮਾਰਥ ਦਾ ਰਸਤਾ ਮੱਧਮ ਪੈ ਜਾਂਦਾ ਹੈ। ਹਜ਼ੂਰ ਦਾ ਇੱਕ ਪਵਿੱਤਰ ਬਚਨ ਹੈ ਭਗਤ ਰਵਿਦਾਸ ਸਾਹਿਬ ਜੀ ਦਾ, ਕਹਿਣ ਲੱਗੇ ਕਿ ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਹੀਂ। ਹੁਣ ਇੱਕ ਤੋਕੇ ਤੇ ਮੇਰਾ ਖਿਆਲ ਆਹ ਤੁਕ ਬੰਦੇ ਦੇ ਅੰਦਰ ਦੀ ਤਸੱਲੀ ਕਰਾ ਦਿੰਦੀ ਏ ਕਿ ਕਿਉਂ ਬੰਦੇ ਨੂੰ ਨਾਮ ਭੁੱਲਦਾ ਹੈ, ਕਿਉਂ ਕਹਿੰਦਾ ਅੱਗੇ ਚੰਗਾ ਭਲਾ ਜੀਵਨ ਬਣਿਆ ਸੀ, ਪਤਾ ਨਹੀਂ ਹੁਣ ਕੀ ਹੋ ਗਿਆ, ਸਭ ਕੁਝ ਚਲਾ ਗਿਆ, ਹੁਣ ਤਾਂ ਫੁਰਨੇ ਗੰਦੇ ਉੱਠਣ ਲੱਗ ਪਏ, ਹੁਣ ਤਾਂ ਖਿਆਲ ਮਾੜੇ ਪੈਦਾ ਹੋਣ ਲੱਗ ਪਏ। ਇਸ ਤਰ੍ਹਾਂ ਵਾਪਰਦਾ ਹੈ, ਅੱਗੇ ਮੈਂ ਇੰਨਾ ਨੇਮ ਨਿਭਾਉਂਦਾ ਸਾਂ, ਹੁਣ ਤਾਂ ਕੁਝ ਗੱਲ ਹੀ ਨਹੀਂ ਬਣਦੀ ਪਈ। ਰਵਿਦਾਸ ਭਗਤ ਜੀ ਨੇ ਇੱਕ ਤੁਕ ਵਿੱਚ ਕਹਿ ਦਿੱਤਾ, ਇੰਦਰੀ ਸਬਲ, ਸਬਲ ਦਾ ਅਰਥ ਹੈ ਬਲ ਸਹਿਤ, ਜਦੋਂ ਤੇਰੀਆਂ ਇੰਦਰੀਆਂ ਬਾਹਰ ਮੁਖੀ ਹੋ ਕੇ ਤੇਰੇ ਉੱਤੇ ਬਲਸ਼ਾਲੀ ਹੋ ਜਾਣ, ਤੇਰੇ ਤੇ ਪ੍ਰਭਾਵ ਪਾ ਜਾਣ, ਹੋਵੇਗਾ ਕਿ ਨਿਬਲ ਵਿਵੇਕ ਬੁੱਧ, ਜਿੰਨੀ ਚੰਗੀ ਬੁੱਧੀ ਹੈ ਉਦੋਂ ਕਮਜ਼ੋਰ ਹੋਣ ਲੱਗ ਪੈਂਦੀ ਹੈ ਜਦੋਂ ਇੰਦਰੀਆਂ ਬੰਦੇ ਦੇ ਉੱਤੇ ਆਪਣਾ ਪ੍ਰਭਾਵ ਪਾ ਦੇ। ਫਿਰ ਇਹਨੂੰ ਥੋੜਾ ਜਿਹਾ ਐਕਸਪਲੇਨ ਕਰ ਲਈਏ ਕਿ ਜਦੋਂ ਬੰਦੇ ਦੇ ਅੰਦਰ ਵਾਸ਼ਨਾ ਪ੍ਰਵਿਰਤ ਕਰ ਜਾਏ, ਕਿਉਂਕਿ ਚਿਤਵਨੀ ਉਹਦੀ ਚੱਲਣੀ ਹੈ, ਤੇ ਜਦੋਂ ਵਾਸ਼ਨਾ ਦੀ ਚਿਤਵਨੀ ਚੱਲੇਗੀ ਤੇ ਉਦੋਂ ਵਿਵੇਕ ਬੁੱਧੀ ਏ ਉਹ ਐਸਤਾ ਐਸਤਾ ਕਮਜ਼ੋਰ ਪੈ ਜਾਂਦੀ ਏ। ਇਹੀ ਕਾਰਨ ਕਿ ਜਿਹੜੇ ਬੰਦੇ ਦੇ ਬਣੇ ਕੋਈ ਸ਼ੁਭ ਗੁਣ ਨੇ, ਜਿਉਂ ਜਿਉਂ ਇੰਦਰੀਆਂ ਉੱਤੇ ਆਪਣਾ ਬਲ ਪਾਉਂਦੀਆਂ ਨੇ, ਅੰਦਰ ਇਹਦਾ ਵਿਵੇਕ ਕਮਜ਼ੋਰ ਹੋ ਜਾਂਦਾ ਤੇ ਪਰਮਾਰਥ ਦੇ ਰਸਤੇ ਵਿੱਚ ਚੱਲਦਾ ਚੱਲਦਾ ਕਈ ਵਾਰੀ ਤਿਲਕ ਜਾਂਦਾ। ਇੰਦਰੀ ਸਬਲ, ਨਿਬਲ ਵਿਵੇਕ ਬੁੱਧ, ਨਿਬਲ ਦਰ ਤੇ ਬਲ ਤੋਂ ਰਹਿਤ ਕਮਜ਼ੋਰ ਹੋ ਗਈਆਂ। ਜਿੰਨੀਆਂ ਵਾਸ਼ਨਾਵਾਂ ਤੇਜ਼ ਹੋਣਗੀਆਂ ਓਨੀ ਅੰਦਰ ਦੀ ਵਿਵੇਕ ਬੁੱਧੀ ਕਮਜ਼ੋਰ ਹੋ ਜਾਏਗੀ। ਇੰਦਰੀ ਸਬਲ, ਨਿਬਲ ਵਿਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਾਹੀ, ਪਰਮਾਰਥ ਦੇ ਰਸਤੇ ਤੇ ਬੰਦਾ ਫਿਰ ਪ੍ਰਵੇਸ਼ ਚੱਲ ਹੀ ਨਹੀਂ ਸਕਦਾ, ਕਿਉਂਕਿ ਜਦੋਂ ਵਿਵੇਕ ਬੁੱਧੀ ਕਮਜ਼ੋਰ ਹੋ ਜਾਏ। ਆਓ ਥੋੜਾ ਜਿਹਾ ਸ਼ਲੋਕ ਨੂੰ ਅਸੀਂ ਦੇਖੀਏ, ਬੜੇ ਸਰਲ ਸ਼ਬਦਾਂ ਚ, ਮਤ ਪੰਖੇਰੂ ਕਿਰਤ ਸਾਥ, ਮਤ ਤਾਂ ਪੰਛੀ ਹੈ, ਤੇਰੇ ਕੀਤੇ ਕੋਈ ਸੰਸਕਾਰ ਤੇਰੇ ਨਾਲ ਤੁਰੇ ਆਉਂਦੇ, ਕਬ ਉੱਤਮ ਕਬ ਨੀਚ, ਕਦੀ ਉਹੀ ਮਤ ਬੜੀ ਉੱਚੀ ਤੇ ਕਦੀ ਉਹੀ ਮਤ ਅਤ ਦੀ ਨੀਵੀਂ ਚਲੀ ਜਾਂਦੀ ਹੈ। ਅਗਲਾ ਬਚਨ ਹਜ਼ੂਰ ਨੇ ਕਿਹਾ, ਕਬ ਚੰਦਨ ਕਬ ਅੱਕ ਡਾਲ, ਕਬ ਉੱਚੀ ਪਰੀਤ। ਕਹਿਣ ਲੱਗੇ ਇਹ ਮਤ ਪੰਛੀ ਕਦੀ ਤਾਂ ਚੰਦਨ ਦੀ ਡਾਲੀ ਤੇ ਬਹਿੰਦਾ ਜਿੱਥੇ ਸੁਗੰਧੀ ਹੈ, ਇਹ ਮਤ ਕਦੀ ਕਹਿੰਦੀ ਹੈ ਗੁਰੂ ਜੀ ਦਾ ਸ਼ਬਦ ਪੜ੍ਹਨਾ, ਸਿਮਰਨ ਸ਼ੁਰੂ ਕਰ ਦੇਣਾ, ਅੱਜ ਤੋਂ ਬਾਅਦ ਮਾੜੇ ਕਰਮ ਤਿਆਗ ਦਿੱਤੇ, ਇਹਦਾ ਮਤਲਬ ਚੰਦਨ ਵਾਲੇ ਪਾਸੇ ਆ ਰਹੀ ਹੈ। ਕਬ ਚੰਦਨ ਕਬ ਅੱਕ ਡਾਲ, ਤੇ ਕਦੀ ਉਹੀ ਮਤ ਪੰਛੀ ਅੱਕ ਦੀ ਟਾਣੀ ਤੇ ਬਹਿ ਜਾਂਦਾ ਹੈ। ਕਹਿਣ ਲੱਗੇ ਕਬ ਉੱਚੀ ਪ੍ਰੀਤ, ਕਦੀ ਇਹ ਮਨ ਉੱਚੇ ਪਿਆਰ ਦੀਆਂ ਗੱਲਾਂ ਮਤ ਕਰਦੀ ਹੈ, ਉੱਚੇ ਪਿਆਰ ਦੀਆਂ। ਜਦੋਂ ਅਸੀਂ ਅਰਦਾਸ ਕਰਨੇ, ਉੱਥੇ ਮਹਾਰਾਜ ਜੀ ਨੇ ਇੱਕ ਬਚਨ ਕਿਹਾ, ਰੋਜ਼ ਅਸੀਂ ਅਰਦਾਸ ਚ ਕਹਿੰਦੇ ਹੈ ਗੁਰਬਾਣੀ ਵਿੱਚ ਵੀ ਇਹ ਸ਼ਬਦ ਨਾ, ਭਾਵੇਂ ਵਾਰਤਕ ਕਹੇ ਕਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਇਹ ਸ਼ਬਦ ਵਰਤੇ ਕਿ ਮਨ ਨੀਵਾਂ ਰਹੇ ਮਤ ਉੱਚੀ ਹੋ ਜਾਏ। ਸੱਚ ਇਹ ਵੇ ਕਿ ਜਿੱਥੇ ਮਨ ਉੱਚਾ ਹੋ ਜਾਂਦਾ ਮਤ ਨੀਵੀਂ ਹੋ ਜਾਂਦੀ ਏ, ਉੱਥੇ ਬੰਦੇ ਦੇ ਅੰਦਰ ਵਾਸ਼ਨਾਵਾਂ ਅੰਦਰ ਔਗਣ ਪ੍ਰਵੇਸ਼ ਕਰਦੇ ਨੇ, ਤੇ ਜਿੱਥੇ ਮਤ ਉੱਚੀ ਹੋਵੇਗੀ ਮਨ ਨੀਵਾਂ ਰਹੇਗਾ, ਉੱਥੇ ਇਹਦੇ ਅੰਦਰ ਗੁਣ ਪ੍ਰਵੇਸ਼ ਕਰ ਜਾਣਗੇ। ਆਦਮੀ ਉਹੀ ਏ, ਦੇਖੋ ਜਦੋਂ ਮਤ ਤਬਦੀਲ ਹੁੰਦੀ ਏ ਬੰਦੇ ਦਾ ਸੁਭਾਅ ਚੇਂਜ ਹੋ ਜਾਂਦਾ ਹੈ, ਬੁੱਧੀ ਚੇਂਜ ਹੁੰਦੀ ਏ ਬੰਦੇ ਦਾ ਬੋਲਣ ਚਾਲਣ ਖਾਣ ਪੀਣ ਰਹਿਣ ਦਾ ਢੰਗ ਹੀ ਤਬਦੀਲ ਹੋ ਜਾਂਦਾ ਹੈ। ਜਿਵੇਂ ਕਈ ਵਾਰੀ ਸੰਸਾਰੀ ਉਦਾਹਰਣ ਦਿੰਦੇ ਨੇ ਮਹਾਂਪੁਰਖ, ਸੰਤ ਬਾਬਾ ਨਿਰੰਜਨ ਸਿੰਘ ਜੀ ਪਟਿਆਲੇ ਵਾਲੇ, ਸੰਤ ਸਕਾਲਰ ਉਹਨਾਂ ਨੂੰ ਕਿਹਾ ਜਾਂਦਾ ਸੀ, ਉਹ ਇੱਕ ਗੱਲ ਕਹਿੰਦੇ ਸਨ, ਕਹਿੰਦੇ ਨੇ ਸਰੀਰ ਪੰਜਾਂ ਤੱਤਾਂ ਦਾ ਹੀ ਰਹਿਣਾ ਹੈ, ਸਰੀਰ ਉਹ ਕੁਝ ਅੰਨ ਪਾਣੀ ਖਵਾ ਦੇ ਸਹਾਰੀ ਚੱਲਣਾ ਹੈ। ਜਿਵੇਂ ਇੱਕ ਦੁਨਿਆਵੀ ਤੌਰ ਤੇ ਆਦਮੀ ਕੋਈ ਵਿਦਿਆ ਪੜ੍ਹਦਾ, ਕੋਈ ਨਾ ਕੋਈ ਉਹ ਦੁਨੀਆਂ ਦੀ ਗਿਆਨ ਹਾਸਲ ਕਰਦਾ, ਕਈ ਸਾਲ ਲਾਣ ਤੋਂ ਬਾਅਦ ਜਿੱਦਣ ਵਿਦਿਆ ਮਿਲ ਚ ਸਫਲਤਾ ਮਿਲੇ ਉਹਨੂੰ ਪਦਵੀ ਮਿਲ ਜਾਏ, ਆਦਮੀ ਉਹੀ ਏ। ਧਿਆਨ ਦਿਆ ਜੇ, ਮੰਨ ਲਓ ਅਸੀਂ ਇੰਡੀਆ ਵਾਲੇ ਸ਼ਬਦ ਵਰਤੀਏ, ਇੱਕ ਆਦਮੀ ਪੜ੍ਹ ਰਿਹਾ, ਉਹ ਪੜ੍ਹਦਿਆਂ ਪੜ੍ਹਦਿਆਂ ਇੱਕ ਦਿਨ ਡੀਸੀ ਬਣ ਗਿਆ, ਬੰਦਾ ਉਹੀ ਏ, ਸਰੀਰ ਚੇਂਜ ਨਹੀਂ ਹੋਇਆ ਪਰ ਉਹਦੀ ਲਿਆਕਤ ਨੇ ਉਹਨੂੰ ਰੁਤਬਾ ਦੇ ਦਿੱਤਾ, ਤੇ ਜਦੋਂ ਉਹਨੂੰ ਰੁਤਬਾ ਦੇ ਦਿੱਤਾ ਅੱਜ ਕੁਰਸੀ ਤੇ ਬੈਠੇ ਹੋਏ ਸ਼ਬਦਾਂ ਦੀ ਵੀ ਕੀਮਤ ਪੈਂਦੀ ਏ, ਉਹਦੇ ਹੱਥਾਂ ਵਿੱਚ ਰੱਖੀ ਹੋਈ ਕਲਮ ਦੀ ਵੀ ਕੀਮਤ ਪੈਂਦੀ ਏ। ਬੰਦਾ ਉਹੀ, ਕਿਉਂਕਿ ਵਿਦਿਆ ਨੇ ਚੇਂਜ ਕਰ ਦਿੱਤਾ ਉਹਦਾ ਰੁਤਬਾ, ਜਦੋਂ ਰੁਤਬਾ ਮਿਲਿਆ ਉਹਦੇ ਬੋਲਾਂ ਦੀ ਕਦਰ, ਉਹਦੀ ਕਲਮ ਦੀ ਕਦਰ, ਸਮਾਜ ਉਹਦੇ ਪਿੱਛੇ ਤੁਰਦਾ, ਇਨਸਾਨ ਉਹੀ ਰਹਿੰਦਾ ਜਦੋਂ ਇਹਦੀ ਮਤ ਗੁਰੂ ਦੇ ਚਰਨਾਂ ਵਿੱਚ ਜੁੜ ਜਾਏ। ਸੱਚ ਇਹ ਵੇ ਉਦੋਂ ਇਹਦੇ ਇੱਕ ਇੱਕ ਜੀਵਨ ਦੇ ਇੱਕ ਇੱਕ ਪਲ ਦੀ ਕੀਮਤ ਪੈ ਜਾਂਦੀ। ਕਿਉਂਕਿ ਰੁਤਬਾ ਬਣ ਗਿਆ ਨਾ, ਮਤ ਚੇਂਜ ਹੋ ਗਈ। ਸਾਹਿਬ ਨੇ ਬਾਣੀ ਚ ਇੱਕ ਬਚਨ ਕਿਹਾ ਹੈ, ਕਬੀਰ ਸਾਹਿਬ ਜੀ ਦਾ ਸਲੋਕ ਹੈ, ਸ਼ਬਦ ਹੈ ਉਹਨਾਂ ਦਾ ਰਾਗ ਆਸਾ ਵਿੱਚ, ਉਹ ਸਲੋਕ ਹੈ ਪਹਿਲੀ ਕਰੂਪ ਕੁਜਾਤ ਕੁਲੱਖਣੀ। ਅਰਥ ਆਪਾਂ ਸਰਲ ਜਿਹਾ ਕਰ ਲਾਂਗੇ, ਸਹੁਰੈ ਪਈਐ ਬੁਰੀ, ਅਬ ਕੀ ਸਰੂਪ ਸੁਜਾਤ ਸੁਲੱਖਣੀ। ਕਹਿਣ ਲੱਗੇ ਪਹਿਲੀ ਜਿਸ ਨਾਲ ਮੇਰਾ ਸੰਬੰਧ ਸੀ ਉਹਦੇ ਨਾਲ ਉਹਦੇ ਕੋਲ ਕਰੂਪਤਾ ਸੀ, ਕੁਜਾਤ ਦਾ ਅਰਥ ਉਹਦੀ ਜਾਤ ਵੀ ਚੰਗੀ ਨਹੀਂ ਸੀ, ਕੁਲੱਖਣੀ ਇੰਨੇ ਭੈੜੇ ਲੱਛਣਾਂ ਵਾਲੀ ਗੱਲ ਉਹ ਕਰ ਰਹੇ ਨੇ ਜਿਸ ਇਸਤਰੀ ਨਾਲ ਮੇਰਾ ਵਿਆਹ ਹੋਇਆ। ਦੇਖੋ ਅਖਰੀ ਅਰਥ ਇਹ ਕਰਾਂਗੇ ਪਰ ਭਾਵ ਅਰਥ ਹੋਰ ਨੇ। ਪਹਿਲੀ ਕਰੂਪ ਕੁਜਾਤ ਕੁਲੱਖਣੀ, ਸੋ ਸਹੁਰੈ ਪਈਐ ਬੁਰੀ, ਅਬ ਕੀ ਸਰੂਪ ਸੁਜਾਤ ਸੁਲੱਖਣੀ ਸਹਿਜੇ ਉਧਰ ਤਰੀ। ਕਹਿੰਦੇ ਉਹਦਾ ਚਿਹਰਾ ਚੰਗਾ ਨਹੀਂ, ਉਹਦੇ ਲੱਛਣ ਚੰਗੇ ਨਹੀਂ। ਕਹਿਣ ਲੱਗੇ ਨਾ ਸਹੁਰੇ ਘਰ ਵਿੱਚ ਉਹਨੂੰ ਅਦਮ ਮਿਲਿਆ, ਨਾ ਪੇਕੇ ਘਰ ਵਿੱਚ ਮਿਲ ਸਕਦਾ ਸੀ। ਇਹਦਾ ਭਾਵ ਅਰਥ ਹੈ ਕਿ ਗੁਰੂ ਕੋਲ ਆਉਣ ਤੋਂ ਪਹਿਲਾਂ ਜਿਹੜੀ ਮਤ ਸੀ ਉਹ ਸੱਚ ਇਵੇਂ ਕੁਲੱਛਣੀ ਸੀ, ਇਹਦੇ ਲੱਛਣ ਚੰਗੇ ਨਹੀਂ ਸਨ, ਕਰੂਪ ਸੀ, ਇਹਦਾ ਰੂਪ ਚੰਗਾ ਨਹੀਂ ਸੀ। ਪਰ ਕਹਿੰਦੇ ਹੁਣ ਮਾਲਕ ਨੇ ਕਿਰਪਾ ਕੀਤੀ, ਜਦੋਂ ਗੁਰੂ ਨੂੰ ਆਪਣਾ ਮਨ ਦੇ ਦਿੱਤਾ ਉਹਨਾਂ ਨੇ ਉਹ ਮਤ ਦਿੱਤੀ ਜਿਹੜੀ ਸਰੂਪ ਹੈ, ਜਿਹੜੀ ਚੰਗੇ ਲੱਖਣਾ ਵਾਲੀ ਹੈ, ਉਹਨੂੰ ਅੰਦਰ ਟਿਕਾ ਲਿਆ। ਤੇ ਅਗਲੇ ਬੱਚੇ ਨੇ ਭਲੀ ਸਰੀ ਮੂਈ ਮੇਰੀ ਪਹਿਲੀ ਬਰੀ, ਚੰਗਾ ਹੋ ਗਿਆ ਪਹਿਲੀ ਜਿਹੜੀ ਬਰੀ ਦਰ ਤੇ ਵਿਆਹੀ ਸੀ, ਜਿਹੜੀ ਮਤ ਭੈੜੀ ਸੀ ਮਲੀਨ ਸੀ, ਚੰਗਾ ਹੋ ਗਿਆ ਸਤਿਗੁਰੂ ਉਸ ਮਤ ਦੀ ਮੌਤ ਹੋ ਗਈ। ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ, ਜਿਹਦੇ ਨਾਲ ਹੁਣ ਸੰਬੰਧ ਬਣਿਆ। ਮਾਲਕਾ ਗੁਰਮਤ ਮਤ ਕਦੀ ਟਲੇ ਨਾ, ਜਿਹੜੀ ਕੁਮਤ ਸੀ ਮਨ ਮਤ ਸੀ ਉਹ ਮਰ ਗਈ, ਤੇ ਜੋ ਗੁਰੂ ਨੇ ਮਤ ਦਿੱਤੀ ਕਹਿਣ ਲੱਗੇ ਇਹ ਸਦੀਵ ਕਾਰ ਰਹਿਣ ਵਾਸਤੇ ਹੈ। ਜੋ ਗੁਰੂ ਦੀ ਮਤ ਹੈ, ਸਤਿਗੁਰੂ ਨੇ ਜੋ ਸਾਨੂੰ ਸਮਝਾਇਆ ਹੈ ਇਸ ਮਤ ਤੇ ਚੱਲਦਿਆਂ, ਇਹ ਕਦੀ ਚਲਾਏ ਮਾਨ ਨਹੀਂ। ਸਾਹਿਬ ਨੇ ਕਿਹਾ ਕਿ ਗੁਰਮਤ ਮਤ ਅਚਲ ਹੈ, ਚਲਾਏ ਨਾ ਸਕੈ ਕੋਈ। ਜੋ ਗੁਰੂ ਦੀ ਮਤ ਹੈ ਉਹ ਅਚਲ ਹੈ, ਤੇ ਇੰਨੀ ਅਚਲ ਹੈ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਐਰਨ ਮਤ, ਜਿਵੇਂ ਐਰਨ ਉੱਤੇ ਚੋਟਾਂ ਪੈਣ ਤੇ ਐਰਨ ਕਦੀ ਸੁਨਾਰ ਦੀ ਦੁਕਾਨ ਨਹੀਂ ਛੱਡਦੀ। ਜਿਹੜੀ ਗੁਰੂ ਦੀ ਮਤ ਹੈ ਬਹੁਤ ਕੋਈ ਦੁਨੀਆਂ ਦਾ ਸਹਿ ਜਾਂਦੀ ਹੈ ਪਰ ਕਦੀ ਆਪਣੇ ਬਾਬੇ ਦਾ ਦਰ ਨਹੀਂ ਛੱਡਦੀ। ਸਤਿਗੁਰੂ ਨੇ ਬਚਨ ਕਿਹਾ, ਸਿਰਫ ਅਖਰੀ ਅਰਥ ਮੈਂ ਕਰ ਰਿਹਾ ਕਿ ਮਹਾਰਾਜ ਕਹਿੰਦੇ ਨੇ ਜੇ ਇਸ ਮਾਰਗ ਤੇ ਚੱਲਣਾ ਹੈ ਆਪਣੇ ਮਨ ਦੀ ਮਤ ਛੱਡ ਦੇ, ਤਿਆਗ ਦੇ ਆਪਣੀ ਮਤ ਨੂੰ। ਜੇ ਆਪਣੀ ਮਤ ਨੂੰ ਤਿਆਗ ਦੇਗਾ, ਆਪਣੀ ਮਤ ਨੂੰ ਛੱਡ ਦੇਗਾ, ਤੇਰੇ ਅੰਦਰ ਗੁਰੂ ਦੀ ਮਤ ਪ੍ਰਵੇਸ਼ ਕਰੇਗੀ। ਆਪਣੀ ਮਤ ਨਾ ਛੱਡਣਾ, ਇਹਦਾ ਸੰਬੰਧ ਖੰਗਤਾ ਦੇ ਨਾਲ ਹੈ, ਹੰਕਾਰ ਨਾਲ ਹੈ। ਜਿੰਨਾ ਬੰਦਾ ਹੰਕਾਰੀ ਹੋਵੇਗਾ ਓਨੀ ਆਪਣੀ ਮਤ ਨੂੰ ਕੁੱਟ ਕੇ ਪਕੜ ਰੱਖੇਗਾ, ਤੇ ਜਿੰਨਾ ਨਿਮਰਤਾ ਵਾਲਾ ਹੋਵੇਗਾ ਸੱਚ ਇਵੇਂ ਓਨੀ ਆਪਣੀ ਮਤ ਨੂੰ ਛੱਡ ਕੇ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਲਵੇਗਾ। ਇਹਨੂੰ ਕਬੀਰ ਸਾਹਿਬ ਨੇ ਇੱਕ ਹੋਰ ਬਚਨ ਚ ਕਿਹਾ ਹੈ ਜਿੱਥੇ ਇਹ ਸ਼ਬਦ ਵਰਤੇ ਕਿ ਪਹਿਲੀ ਕਰੂਪ ਕੁਜਾਤ ਕੁਲੱਖਣੀ ਸਹੁਰੈ ਪਈ ਹੈ ਬੁਰੀ। ਉਹਨਾਂ ਦੇ ਇੱਕ ਬਚਨ ਹੋਰ ਹੁੰਦਾ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਗੇ ਨਿਤ ਭੇਡ। ਹੁਣ ਅਖਰੀ ਅਰਥ ਇਹੀ ਨੇ, ਕਹਿੰਦੇ ਨੇ ਅਚਰਜ ਖੇਡ ਪ੍ਰਗਟ ਹੋ ਗਈ। ਕੀ ਜੀ? ਕਿ ਲੇਲਾ ਭੇਡ ਦਾ ਹੁੰਦਾ ਤੇ ਲੇਲਾ ਜਿਹੜਾ ਉਹਨੇ ਭੇਡ ਨੂੰ ਚੁੰਘਣਾ ਹੈ, ਪਰ ਉਲਟੀ ਖੇਡ ਇਹ ਹੋ ਗਈ ਕਿ ਭੇਡ ਜਿਹੜੀ ਉਹ ਲੇਲੇ ਨੂੰ ਚੁੰਘਦੀ ਪਈ ਹੈ। ਅਖਰੀ ਅਰਥ ਇਹ ਨੇ, ਇੱਥੇ ਭੇਡ ਦਾ ਅਰਥ ਹੈ ਮਤ ਤੇ ਲੇਲੇ ਦਾ ਅਰਥ ਹੈ ਮਨ। ਚਾਹੀਦਾ ਇਹ ਸੀ ਕਿ ਮਤ ਅੱਗੇ ਤੁਰਦੀ, ਗੁਰੂ ਪਿੱਛੇ ਮਤ ਤੁਰਦੀ, ਮਤ ਪਿੱਛੇ ਮਨ ਤੁਰਦਾ, ਪਰ ਕੰਮ ਉਲਟਾ ਹੋ ਗਿਆ। ਕਹਿਣ ਲੱਗੇ ਇੱਥੇ ਜਿਹੜੀ ਭੇਡ ਮਤ ਹੈ ਉਹ ਲੇਲੇ ਮਨ ਨੂੰ ਚੁੰਘਦੀ ਪਈ ਹੈ। ਜਦੋਂ ਮਤ ਹੀ ਮਨ ਦੇ ਪਿੱਛੇ ਤੁਰ ਪਵੇ ਫਿਰ ਉੱਥੇ ਮਨ ਮਤ ਬਣ ਜਾਂਦੀ। ਸਾਹਿਬ ਨੇ ਬਖਸ਼ਿਸ਼ ਕੀਤੀ ਕਿ ਆਪਣੇ ਮਨ ਦੀ ਮਤ ਨੂੰ ਤਿਆਗ ਦੇ, ਤਿਆਗੇ ਮਨ ਕੀ ਮਤੜੀ, ਤੇਰੇ ਮਨ ਨੂੰ ਜੋ ਚੰਗਾ ਲੱਗ ਰਿਹਾ ਤੂੰ ਇਹਨੂੰ ਛੱਡ, ਜੋ ਸਤਿਗੁਰੂ ਨੂੰ ਚੰਗਾ ਲੱਗਦਾ ਹੈ ਨਾ ਉਹਨੂੰ ਗ੍ਰਹਿਣ ਕਰ ਲੈ। ਤੇ ਅਗਲਾ ਬਚਨ ਨਾਲ ਹੀ ਥੋੜੇ ਜਿਹੇ ਅਰਥ ਹੋਰ ਹੋ ਜਾਣ ਲੜੀ ਜੁੜੀ ਰਹੇ ਕਿ ਤਿਆਗੇ ਮਨ ਕੀ ਮਤੜੀ ਵੇਸਾਰੇ ਦੂਜਾ ਭਾਉ ਜੀਉ। ਆਹ ਜਿਹੜਾ ਦੂਜਾ ਭਾਵ ਹੈ ਨਾ, ਇਹਨੂੰ ਦਵੈਤ ਸ਼ਬਦ ਵੀ ਕਿਹਾ, ਇਹ ਦੁਤੀਆ ਭਾਉ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਦੂਜਾ ਭਾਉ ਵੀ ਆਇਆ ਹੈ। ਭਾਦਵੇਂ ਭਰਮ ਭੁਲਾਣੀਆਂ ਦੂਜਾ ਲੱਗਾ ਖੇਤ, ਉੱਥੇ ਦੂਜਾ ਲੱਗਾ ਖੇਤ ਵੀ ਦੁਤੀਆ ਭੌਖ ਹੈ। ਇਹਦਾ ਮਤਲਬ ਕਿ ਇੱਕ ਪਰਮਾਤਮਾ ਨੂੰ ਛੱਡ ਕੇ ਕਿਸੇ ਦੂਜੇ ਵਾਲੇ ਪਾਸੇ ਆਪਣਾ ਝੁਕਾ ਕਰ ਲੈਣਾ, ਇੱਕ ਪ੍ਰਭੂ ਨੂੰ ਛੱਡ ਕੇ ਉਹਦੀ ਤੇਕ, ਉਹਦਾ ਆਸਰਾ, ਉਹਦਾ ਪਰਨਾ, ਉਹਦੀ ਓਟ ਛੱਡ ਕੇ ਕਿਸੇ ਦੂਜੇ ਪਾਸੇ ਝੁਕ ਜਾਣਾ, ਉਹਨੂੰ ਆਪਾਂ ਦੁਤੀਆ ਭਾਉ ਕਹਾਂਗੇ। ਉਹ ਭਾਵੇਂ ਮਾਇਆ ਹੋਵੇ, ਮਾਇਆ ਦੀ ਤਾਂ ਵਿਆਖੀ ਬੜੀ ਵਿਸ਼ਾਲ ਹੈ। ਕਈ ਵਾਰੀ ਦਾਸ ਇੱਥੇ ਬੇਨਤੀ ਕਰਦਾ ਕਿ ਮਾਇਆ ਕੱਲੀ ਡਾਲਰ, ਰੁਪਈਆ, ਪਾਉਂਡ, ਦਰਾਮ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਮੁਤਾਬਕ ਨਾ ਤਾਂ ਇਹ ਸ਼ੰਕਰ ਵਾਲੀ ਮਾਇਆ ਦੀ ਵਿਆਖਿਆ ਹੈ, ਕਿਉਂਕਿ ਆਦਿ ਗੁਰੂ ਸ਼ੰਕਰਾਚਾਰਿਆ ਨੇ ਮਾਇਆ ਦੀ ਵਿਆਖਿਆ ਆਪਣੇ ਢੰਗ ਨਾਲ ਕੀਤੀ, ਸ਼ਾਸਤਰਾਂ ਨੇ ਆਪਣੇ ਢੰਗ ਨਾਲ ਕੀਤੀ, ਪਰ ਗੁਰਮਤ ਨੇ ਬੜਾ ਸਰਲ ਤਰੀਕਾ ਦੱਸਿਆ। ਕਹਿਣ ਲੱਗੇ, ਦਰਅਸਲ ਮਾਇਆ ਹਰ ਉਹ ਚੀਜ਼, ਹਰ ਉਹ ਖਿਆਲ, ਹਰ ਉਹ ਫੁਰਨਾ ਬਣ ਜਾਂਦਾ ਜਿਹਦੇ ਆਉਣ ਨਾਲ ਪਰਮਾਤਮਾ ਦੀ ਯਾਦ ਵਿਸਰ ਜਾਏ, ਬਸ ਉਹੀ ਮਾਇਆ। ਮਹਾਰਾਜ ਜੀ ਨੇ ਕਿਹਾ, ਹੁਣ ਮਾਇਆ ਦੇਖੋ, ਆਪਾਂ ਆਮ ਤੌਰ ਤੇ ਕਹਾਂਗੇ ਕਿ ਜਦੋਂ ਕੋਈ ਬੰਦਾ ਕੰਮ ਕਰਦਾ ਇਹਨੂੰ ਮਾਇਆ ਵਿਆਪ ਗਈ, 25-30 ਸਾਲ ਦਾ ਹੋਇਆ ਜੀ, ਛੱਡੋ ਇਹਨੂੰ ਮਾਇਆ ਠੱਗ ਗਈ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਥੇ ਤਾਂ ਮਾਇਆ ਮਾਂ ਦੇ ਪੇਟ ਤੋਂ ਜਨਮ ਲੈਣ ਤੋਂ ਬਾਅਦ 6 ਮਹੀਨੇ ਦੇ ਬੱਚੇ ਨੂੰ ਵਿਆਪ ਜਾਂਦੀ ਹੈ। ਹੁਣ ਉੱਥੇ ਤਾਂ ਕਰੰਸੀ ਦੀ ਉਹਨੂੰ ਪਤਾ ਹੀ ਨਹੀਂ, ਉਹਨੂੰ ਡਾਲਰ ਦੀ ਕੀ ਪਹਿਚਾਣ, ਉਹਨੂੰ ਸੋਨੇ ਚਾਂਦੀ ਦੀ ਕੀ ਪਹਿਚਾਣ। ਅਸੀਂ ਹਜ਼ੂਰ ਦਾ ਪਵਿੱਤਰ ਬਚਨ ਪੜ੍ਹਦੇ ਹਾਂ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਅਮਰ ਦਰ ਤੇ ਹੁਕਮ। ਹੁਣ ਜਦੋਂ ਮਾਤਾ ਦੇ ਉਧਰ ਚੋਂ ਜਨਮ ਹੋਇਆ, ਇਹਦੀ ਲਿਵ ਜਿਹੜੀ ਲੱਗੀ ਸੀ ਉਹ ਟੁੱਟ ਗਈ, ਅੰਦਰ ਤ੍ਰਿਸ਼ਨਾ ਪ੍ਰਬਲ ਹੋ ਗਈ। ਸੱਚ ਇਹ ਵੇ ਕਿ ਜਿਉਂ ਜਿਉਂ ਪਰਿਵਾਰ ਵਿੱਚ ਵਾਧਾ ਗਿਆ ਤਿਉਂ ਤਿਉਂ ਇਹਦੀ ਲਿਵ ਟੁੱਟੀ ਗਈ, ਤੇ ਜਿਉਂ ਜਿਉਂ ਇਹਦੀ ਲਿਵ ਟੁੱਟੀ ਗਈ ਪਰਿਵਾਰ ਵਿੱਚ ਖੱਚ ਧੋਇਆ, ਸਾਲ ਦੇ ਬੱਚੇ ਨੂੰ ਵੀ ਮਾਇਆ ਵਿਆਪ ਗਈ, ਲਿਵ ਰੱਖੀ ਨੇ। ਸਤਿਗੁਰੂ ਜੀ ਨੂੰ ਹੋਰ ਪੁੱਛੀਏ ਬਾਣੀ ਚੋਂ, ਮਹਾਰਾਜ ਮਾਇਆ ਕੀ ਹੈ? ਹਜ਼ੂਰ ਦਾ ਪਵਿੱਤਰ ਬਚਨ ਹੈ, ਇਹ ਮਾਇਆ ਜਿਤ ਹਰ ਵਿਸਰੈ, ਕਿਉਂਕਿ ਇੱਥੇ ਫਿਰ ਆਉਣਾ ਸ਼ਬਦ ਵਿਸਾਰੈ ਦੂਜਾ ਭਾਉ ਜੀਓ, ਤਾਂ ਇਹ ਪਵਿੱਤਰ ਪ੍ਰਮਾਣ ਲਿਆ ਹੈ। ਇਹ ਮਾਇਆ ਕਹਿੰਦੇ ਨੇ, ਮਾਇਆ ਕੀ ਡੈਫੀਨੇਸ਼ਨ ਇਹ ਹੈ, ਪਰਿਭਾਸ਼ਾ ਇਹ ਹੈ, ਇਹ ਮਾਇਆ ਜਿਤ ਹਰ ਵਿਸਰੈ, ਇਹ ਮਾਇਆ ਤੇ ਵਿਸ਼ਰਾਮ, ਇਹ ਹੈ ਮਾਇਆ, ਇਹ ਹੈ ਇਹਦੀ ਪਰਿਭਾਸ਼ਾ ਤੇ ਪਰਿਭਾਸ਼ਾ ਅੱਗੇ, ਇਹ ਮਾਇਆ ਜਿਤ ਹਰ ਵਿਸਰੈ, ਜਿਹਨੂੰ ਦੇਖ ਕੇ ਖਰੀ ਵਿਸਰ ਜਾਏ, ਮੋਹ ਉਪਜੈ ਭਾਉ ਦੂਜਾ ਲਾਇਆ, ਇੱਕ ਭੁੱਲ ਜਾਏ ਤੇ ਦੂਜਾ ਭਾਵ ਆ ਜਾਏ। ਤੇ ਸੱਚ ਇਹ ਵੇ, ਜਿੱਥੇ ਦੋ ਹੋਣਗੇ ਦਵੈਤ ਹੋਵੇਗੀ, ਉੱਥੇ ਟਿਕਾ ਨਹੀਂ ਜੇ। ਇੱਕ ਦੇ ਵਿੱਚ ਸੁੱਖ ਹੈ, ਦੋ ਵਿੱਚ ਨਹੀਂ। ਗੁਰਬਾਣੀ ਨੇ ਸਾਨੂੰ ਸਭ ਤੋਂ ਪਹਿਲਾਂ ਇੱਕ ਓਅੰਕਾਰ ਨਾਲ ਜੋੜਿਆ, ਇੱਥੇ ਦੂਜੀ ਮਾਇਆ ਹੈ, ਦੂਜਾ ਸੰਸਾਰ ਹੈ, ਪਰ ਇੱਕ ਨਾਲ ਜੁੜਿਆ ਰਹੇਗਾ ਤੇ ਇਹ ਸੰਸਾਰ ਦੀ ਸ਼ਕਤੀ ਮਾਇਆ ਵੀ ਚਰਨਾਂ ਦੀ ਦਾਸੀ ਬਣੇਗੀ। ਜੇ ਇੱਕ ਨੂੰ ਛੱਡ ਕੇ ਚਲਾ ਗਿਆ, ਸੱਚ ਇਵੇਂ ਮਾਇਆ ਤੈਨੂੰ ਦਾਸੀ ਬਣਾ ਲਵੇਗੀ। ਸਿੱਧੀ ਜੀ ਉਦਾਹਰਨ ਮਹਾਂਪੁਰਖ ਇੱਕ ਦਿੰਦੇ ਸਨ ਕਿ ਸੂਰਜ ਵੱਲ ਮੂੰਹ ਕਰਕੇ ਤੁਰੇਗਾ ਤੇ ਪਰਛਾਵਾਂ ਤੇਰੇ ਪੈਰਾਂ ਵਿੱਚ ਤੇਰੇ ਪਿੱਛੇ ਤੁਰੇਗਾ, ਪਰ ਸੂਰਜ ਵੱਲ ਪਿੱਠ ਕੇ ਤਰ ਕੇ ਤੁਰ ਪਿਓ, ਪਰਛਾਵਾਂ ਉਹੀ ਏ, ਪਰਛਾਵਾਂ ਤੇਰੇ ਅੱਗੇ ਚੱਲੇਗਾ, ਤੂੰ ਉਹਦੇ ਪਿੱਛੇ ਚੱਲੇਗਾ। ਬਸ ਆ ਸਮਝਣ ਵਾਸਤੇ ਹੈ, ਗੁਰੂ ਵੱਲ ਮੁੱਖ ਕਰਕੇ ਤੁਰੇਗਾ ਤੇ ਆ ਜਿਹੜੀ ਸ਼ਕਤੀ ਮਾਇਆ ਹੈ ਇਹ ਵੀ ਪਿੱਛੇ ਦੌੜੇਗੀ, ਤੇ ਜਿੱਦਣ ਪਰਮਾਤਮਾ ਵੱਲ ਪਿੱਠ ਹੋ ਗਈ ਨਾ, ਤੂੰ ਇਹਦੇ ਪਿੱਛੇ ਦੌੜੇਗਾ, ਇਹ ਤੇਰੇ ਅੱਗੇ ਦੌੜੇਗੀ। ਹੁਣ ਜਿੱਥੇ ਇੱਕ ਦੀ ਗੱਲ ਕੀਤੀ ਗਈ ਕਿ ਦੂਜੇ ਭਾਵ ਨੂੰ ਬਾਣੀ ਵਿੱਚ ਥਾਂ ਨਹੀਂ, ਸਿਰਫ ਇੱਕ ਦੀ ਪੂਜਾ, ਆਓ ਥੋੜਾ ਜਿਹਾ ਮੈਂ ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿੱਚੋਂ ਨਾ ਇੱਕ ਬਚਨ ਲੈ ਲੈਣਾ, ਤੇ ਮੇਰਾ ਖਿਆਲ ਦੂਜਾ ਭਾਉ ਜਿਹੜਾ ਹੈ ਇਸ ਨੂੰ ਸੁਖੈਨ ਤਰੀਕੇ ਨਾਲ ਮੈਂ ਆਪਣੇ ਮਨ ਨੂੰ ਸਮਝਾ ਸਕਾਂਗਾ। ਜਿੱਥੇ ਇੱਕ ਹੈ ਉੱਥੇ ਟਿਕਾਕ ਹੈ, ਜਿੱਥੇ ਦੋ ਨੇ ਨਾ ਉੱਥੇ ਖਿੰਡਾਕ ਹੈ, ਜਿੱਥੇ ਇੱਕ ਹੈ ਉੱਥੇ ਇਕਾਗਰਤਾ ਹੈ, ਜਿੱਥੇ ਦੋ ਨੇ ਉੱਥੇ ਬਿਲਕੁਲ ਟਿਕਾ ਨਹੀਂ, ਜਿੱਥੇ ਇੱਕ ਹੈ ਉੱਥੇ ਕੋਈ ਆਵਾਜ਼ਾਂ ਨਹੀਂ, ਤੇ ਜਿੱਥੇ ਦੋ ਆ ਜਾਣ ਚੇਤੇ ਰੱਖੋ ਖੜਕਦੇ ਭਾਂਡੇ, ਜਿੱਥੇ ਦੋ ਹੋਣ ਉੱਥੇ ਆਵਾਜ਼ਾਂ। ਭਾਈ ਸਾਹਿਬ ਨੇ ਇੱਕ ਬਚਨ ਕਿਹਾ ਦੂਜੇ ਭਾਉ ਦੀ ਵਿਆਖਿਆ ਕਰਦਿਆਂ, ਉਹ ਕਹਿੰਦੇ ਨੇ ਆਪਾਂ ਘਰ ਵਿੱਚ ਸ਼ੀਸ਼ੇ ਵਿੱਚ ਦਰਪਣ ਵਿੱਚ ਆਪਣਾ ਚਿਹਰਾ ਦੇਖਨੇ, ਦੂਜਾ ਭਾਉ ਕੀ ਤਿਆਗੇ ਮਨ ਕੀ ਮਤੜੀ ਵਿਸਾਰੈ ਦੂਜਾ ਭਾਉ ਜੀ। ਕਹਿੰਦੇ ਨੇ ਇੱਕ ਸ਼ੀਸ਼ਾ ਦੀਵਾਰ ਵਿੱਚ ਲੱਗਾ, ਵਾਸ਼ਰੂਮ ਚ ਲੱਗਾ, ਇੱਕ ਚਿਹਰੇ ਚੋਂ ਸ਼ੀਸ਼ੇ ਤੋਂ ਦੇਖਾਂਗੇ ਤੇ ਇੱਕ ਚਿਹਰਾ ਕੀ ਸਾਨੂੰ ਨਜ਼ਰ ਆਏਗਾ, ਇੱਕ ਦਰਪਣ ਵਿੱਚੋਂ, ਇੱਕ ਸ਼ੀਸ਼ੇ ਵਿੱਚੋਂ। ਇੱਕ ਚਿਹਰਾ ਦੱਸੇਗਾ ਤੇ ਜੇ ਆਪਣੇ ਕੀ ਵਾਸ਼ਰੂਮ ਵਿੱਚ ਇੱਕ ਸ਼ੀਸ਼ਾ ਅੱਗੇ ਤੇ ਇੱਕ ਸ਼ੀਸ਼ਾ ਸਾਈਡ ਤੇ ਲਾ ਦਈਏ ਜਾਂ ਪਿੱਛੇ ਲਾ ਦਈਏ, ਹੁਣ ਦੋ ਸ਼ੀਸ਼ਿਆਂ ਵਿੱਚੋਂ ਜਦੋਂ ਬੰਦਾ ਆਪਣੇ ਫੇਸ ਨੂੰ ਚਿਹਰੇ ਨੂੰ ਦੇਖੇਗਾ ਨਾ ਉਦੋਂ ਚਿਹਰਾ ਇੱਕ ਨਹੀਂ ਰਹਿਣਾ, ਫੇਸ ਇੱਕ ਹੈ ਪਰ ਜਦੋਂ ਪਰਛਾਵੇਂ ਨੂੰ ਦੇਖੇਗਾ ਦੋ ਸ਼ੀਸ਼ਿਆਂ ਵਿੱਚ ਪਤਾ ਨਹੀਂ ਕਿੰਨੇ ਬਣ ਜਾਂਦੇ ਨੇ। ਮਹਾਰਾਜ ਭਾਈ ਸਾਹਿਬ ਕਹਿੰਦੇ ਨੇ ਜੇ ਇੱਕ ਓੰਕਾਰ ਵੱਲ ਚੱਲੇਗਾ ਤੇ ਇਕਾਗਰਤਾ ਬਣੀ ਰਹੇਗੀ ਤੇ ਜਿੱਥੇ ਦਵੈਤ ਭਾਵ ਆ ਜਾਏਗਾ ਦੂਜਾ ਭਾਵ ਆ ਜਾਏਗਾ, ਇੱਕ ਸ਼ੀਸ਼ੇ ਚੋਂ ਚਿਹਰਾ ਇੱਕ, ਦੋ ਸ਼ੀਸ਼ਿਆਂ ਚ ਅਨੇਕਾਂ ਚਿਹਰੇ ਤੇ ਜਿਹੜਾ ਦੁਵੱਲੀ ਚੱਲਣ ਲੱਗ ਪਿਆ ਉਹਦੇ ਮਨ ਦੇ ਪਤਾ ਨਹੀਂ ਕਿੰਨੇ ਕੁ ਚਿਹਰੇ ਬਣ ਜਾਂਦੇ ਨੇ। ਖਿੰਡਾਏ ਨਾ, ਕਿਉਂਕਿ ਜਿੱਥੇ ਦੋ ਆ ਗਏ ਉੱਥੇ ਖਿੰਡਾ ਆਵੇਗਾ। ਦੂਸਰਾ ਬਚਨ ਉਹਨਾਂ ਨੇ ਕਿਹਾ, ਕਹਿਣ ਲੱਗੇ ਦੇਖੋ ਆਦਮੀ ਮੰਨ ਲਓ ਕਿਸੇ ਦਲਦਲ ਵਿੱਚ ਫਸਿਆ ਹੈ ਤੇ ਉਹਦੇ ਤੋਂ ਉਭਰਨਾ ਚਾਹੁੰਦਾ ਨਿਕਲਣਾ ਚਾਹੁੰਦਾ ਤੇ ਆਵਾਜ਼ਾਂ ਮਾਰ ਕੇ ਕਹਿੰਦਾ ਮੈਨੂੰ ਬਾਹਰ ਕੱਢੋ। ਇੱਕ ਆਦਮੀ ਉਹਦੀ ਸੱਜੀ ਬਾਂਹ ਪਕੜਦਾ, ਉਹਨੂੰ ਖਿੱਚ ਕੇ ਬਾਹਰ ਕੱਢਦਾ ਤੇ ਇੰਨੀ ਦੇਰ ਨੂੰ ਸੱਜੇ ਵਾਲੇ ਤਾਂ ਭਰੋਸਾ ਛੱਡ ਦਿੰਦਾ, ਇੱਕ ਬਾਂਹ ਸੱਜੇ ਨੂੰ ਪਕੜਾਈ, ਖੱਬੇ ਉਹ ਕੁਲੰਗਾ ਕਹਿੰਦਾ ਤੂੰ ਵੀ ਜ਼ੋਰ ਮਾਰ ਸ਼ਾਇਦ ਤੇਰੇ ਨਾਲ ਹੀ ਨਿਕਲ ਜਾ। ਕਹਿਣ ਲੱਗੇ ਖੱਬਾ ਖੱਬੇ ਨੂੰ, ਸੱਜਾ ਸੱਜੇ ਨੂੰ ਖਿੱਚਦਾ ਤੇ ਨਿਕਲਦਾ ਬਾਹਰ ਕੋਈ ਨਹੀਂ। ਦੋਨੋਂ ਜਦੋਂ ਖਿੱਚਦੇ ਨੇ ਦੋਵੇਂ ਬਾਹਾਂ ਤੋੜ ਕੇ ਚਲੇ ਜਾਂਦੇ, ਕਿਉਂਕਿ ਇੱਕ ਬਾਂਹ ਪਕੜਾਈ ਹੁੰਦੀ ਤੇ ਬਾਹਰ ਨਿਕਲਦਾ। ਜਿੱਥੇ ਦੋ ਆ ਗਏ ਉੱਥੇ ਬਾਹਾਂ ਦੋਨਾਂ ਨੂੰ ਪਕੜਾ ਦਿੱਤੀਆਂ, ਉਹਨਾਂ ਨੇ ਵਿਪਰੀਤ ਦਿਸ਼ਾ ਵੱਲ ਖਿੱਚਣਾ ਹੈ। ਇੱਕ ਪਕੜੀ ਹੋਵੇਗੀ ਇੱਕ ਪਾਸੇ ਹੀ ਖਿੱਚੇਗਾ, ਜਦੋਂ ਦੋ ਪਕੜਾ ਦਿੱਤੀਆਂ ਪਿਆਰਿਓ ਉਦੋਂ ਦੋਨਾਂ ਨੇ ਜ਼ੋਰ ਮਾਰਨਾ, ਬਾਹਰ ਤਾਂ ਕਿੱਥੇ ਨਿਕਲਣਾ, ਬਾਹਾਂ ਜ਼ਰੂਰ ਨਿਕਲ ਜਾਣਗੀਆਂ। ਇੱਕ ਨੂੰ ਬਾਂਹ ਪਕੜਾ, ਦੂਜਾ ਭਾਉ ਤੋੜੇਗਾ। ਤੀਸਰਾ ਬਚਨ ਉਹਨਾਂ ਨੇ ਕੀਤਾ ਹੈ, ਕਹਿਣ ਲੱਗੇ ਇੱਕ ਬੇੜੀ ਹੈ, ਇਹ ਤਾਂ ਸਾਰੇ ਆਪਾਂ ਸ਼ਬਦ ਜਾਣਨੇ, ਉਹਦੇ ਤੇ ਆਰਾਮ ਨਾਲ ਬੈਠ। ਬੇੜੀ ਭਾਵੇਂ ਕੈਸੀ ਵੀ ਹੋਵੇ ਇੱਕ ਤੇ ਬੈਠੇਗਾ ਕਿਨਾਰੇ ਲਾਏਗੀ, ਤੇ ਜੇ ਦੋ ਬੇੜੀਆਂ ਤੇ ਲੱਤਾਂ ਰੱਖ ਕੇ ਕਹੇ ਇਹ ਵੀ ਨਹੀਂ ਜਾਣ ਦੇਣੀ ਤੇ ਇਹ ਵੀ ਨਹੀਂ ਜਾਣ ਦੇਣੀ, ਤੇ ਹੁੰਦਾ ਕਿ ਇਹ ਦੋ ਬੇੜੀਆਂ ਤੇ ਲੱਤਾਂ ਰੱਖਣ ਵਾਲੇ ਕਦੀ ਪਾਰ ਨਹੀਂ ਹੋਏ। ਇੱਕ ਬੇੜੀ ਚਲਾਏਗੀ, ਦੋ ਜਿੱਥੇ ਆ ਗਏ ਉੱਥੇ ਪਾਰ ਨਹੀਂ। ਚੌਥਾ ਬਚਨ ਉਹਨਾਂ ਕੀਤਾ, ਕਹਿਣ ਲੱਗੇ ਆਦਮੀ ਦੋਰਾਹੇ ਤੇ ਪਹੁੰਚ ਜਾਂਦਾ ਹੈ, ਜਿੱਥੇ ਦੋ ਰਾਹ ਮਿਲਦੇ ਨੇ ਸਮਝ ਕੋਈ ਨਹੀਂ, ਦੋਰਾਹੇ ਤੇ ਇੱਕ ਕਦਮ ਕਿਤੇ ਗਲਤ ਪਾਸੇ ਪੱਟਿਆ ਜਾਏ ਤੇ ਕਿੰਨੇ ਮੀਲ ਆਦਮੀ ਗਲਤ ਹੀ ਤੁਰਿਆ ਜਾਂਦਾ। ਕਹਿਣ ਲੱਗੇ ਜਿੱਥੇ ਦੂਜਾ ਭਾਵ ਆ ਜਾਏ ਕਈ ਵਾਰੀ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ ਤੇ ਦਿਸ਼ਾ ਉਹਦੀ ਪਰਮਾਤਮਾ ਤੋਂ ਵਿਪਰੀਤ ਹੋ ਜਾਂਦੀ, ਕਦਮ ਗਲਤ ਪੱਟਿਆ ਗਿਆ। ਉਹਨਾਂ ਇਸ ਤੋਂ ਦੇਖੋ ਦੋ ਸ਼ਬਦ ਸਮਝਾਉਣ ਲਈ, ਕਹਿਣ ਲੱਗੇ ਦੋ ਸ਼ੀਸ਼ਿਆਂ ਚ ਅਨੇਕਾਂ ਚਿਹਰੇ ਨੇ, ਦੋਵਾਂ ਨੂੰ ਬਾਂਹ ਪਕੜਾ ਕੇ ਕਦੀ ਬੰਦਾ ਦਲਦਲ ਚੋਂ ਨਹੀਂ ਨਿਕਲਿਆ, ਦੋ ਬੇੜੀਆਂ ਤੇ ਅਸਵਾਰ ਬੰਦਾ ਕਿਨਾਰੇ ਤੇ ਨਹੀਂ ਪਹੁੰਚਿਆ। ਕਹਿਣ ਲੱਗੇ ਦੁਰਾਹੇ ਤੇ ਬੈਠਾ ਹੋਇਆ ਬੰਦਾ ਗਲਤ ਕਦਮ ਪੱਟੇ ਤੇ ਕਿੰਨਾ ਗਲਤ ਤੁਰਿਆ ਜਾਏਗਾ। ਕਹਿੰਦੇ ਨੇ ਇੱਕ ਪਿੰਡ ਹੋਵੇ ਨਾ ਤੇ ਚੌਧਰੀ ਇੱਕ ਹੋਵੇ ਤੇ ਸੱਚ ਇਹ ਪਿੰਡ ਸੁਖੀ ਵੱਸਦਾ ਹੈ। ਇਹ ਕੱਲਾ ਪਿੰਡ ਨਾ ਲਈਏ, ਅਸੀਂ ਸਭ ਤੋਂ ਛੋਟੀ ਇਕਾਈ ਘਰ ਦੀ ਗੱਲ ਕਰੀਏ, ਪਰਿਵਾਰ ਸਮਾਜ ਦੀ ਸਭ ਤੋਂ ਛੋਟੀ ਇਕਾਈ ਹੈ ਨਾ। ਜੇ ਤੇ ਪਰਿਵਾਰ ਦਾ ਇੱਕ ਮੁਖੀ ਹੈ, ਸੂਝਵਾਨ ਪੁੱਤ ਨੂੰਹਾਂ ਪੋਤੇ ਧੀਆਂ ਉਹਦੇ ਯਕੀਨ ਤੇ ਚੱਲਣ, ਮੰਨ ਲਓ ਕਿ ਪੁੱਤਰ ਹੀ ਘਰ ਚ ਚੰਗਾ ਸੂਝਵਾਨ ਹੋਵੇ ਇੱਕ ਦੀ ਅਗਵਾਈ ਵਿੱਚ ਚੱਲਣ, ਫਿਰ ਤਾਂ ਸੱਚਮੁੱਚ ਘਰ ਕਿਤੇ ਟਿਕਾਣੇ ਲੱਗ ਜਾਏਗਾ। ਤੇ ਜੇ ਈਰਖਾਂ ਵਸ ਹੋ ਕੇ ਕਹਿਣ ਲੱਗ ਪਏ ਇਹ ਕਿਵੇਂ ਅੱਗੇ, ਆਖਰ ਅਸੀਂ ਨਹੀਂ ਆਗੂ ਬਣ ਸਕਦੇ। ਆਗੂ ਬਣਨਾ ਕੇਵਲ ਸਰੀਰਕ ਬਲ ਨਹੀਂ, ਆਗੂ ਬਣ ਹੀ ਹੋ ਸਕਦਾ ਜਿਹਨੂੰ ਰੱਬ ਨੇ ਅੰਦਰ ਦੀ ਅਕਲ ਵੀ ਦਿੱਤੀ ਹੋਵੇ। ਹੁਣ ਇਹ ਬੰਦਾ ਦਵੈਸ਼ ਕਰਕੇ ਕਹਿ ਇਹ ਕਿਉਂ ਆਗੂ, ਅਸੀਂ ਆਗੂ ਨਹੀਂ ਪਰਿਵਾਰ ਦੇ। ਸੱਚ ਇਵੇ ਇੱਕ ਘਰ ਦਾ ਇਮਾਨਦਾਰ ਆਗੂ ਹੋਵੇ ਤੇ ਬਿਜਨਸ ਵੀ ਘਰ ਵੀ ਤਰੱਕੀ ਕਰਦਾ, ਤੇ ਜਿੱਥੇ ਦੋ ਕੜਾਮ ਚੌਧਰੀ ਬਣ ਜਾਣ ਉੱਥੇ ਸਭ ਕੁਝ ਚਲਾ ਜਾਂਦਾ, ਕਿਉਂਕਿ ਦੋਵਾਂ ਵਿੱਚ ਕਲੇਸ਼ ਹੈ। ਇਸ ਤੋਂ ਅੱਗੇ ਤੁਰੋ, ਦੇਖੋ ਇੱਕ ਸੁਸਾਇਟੀ ਹੈ, ਉਹਦੇ ਵਿੱਚ ਇੱਕ ਬੰਦੇ ਤੇ ਭਰੋਸਾ ਕਰ ਲਈਏ। ਉਂਝ ਵੈਸੇ ਖਿਮਾ ਕਰਿਓ ਮੈਂ ਸ਼ਬਦ ਕਹਿਣ ਲੱਗਾ, ਅੱਜ ਸਭ ਤੋਂ ਵੱਡੀ ਜਿਹੜੀ ਬਿਮਾਰੀ ਸਿੱਖਾਂ ਵਿੱਚ ਨਾ ਉਹ ਸ਼ੱਕ ਦੀ ਹੈ। ਇੱਥੇ ਕੋਈ ਕਿਸੇ ਨੂੰ ਭਰੋਸਾ ਨਹੀਂ ਦੇ, ਸੱਚ ਇਵੇਂ ਹਰ ਬੰਦਾ ਦੂਜੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ। ਜਿੱਥੇ ਸ਼ੱਕ ਆ ਜਾਏ ਉੱਥੇ ਬੰਦੇ ਸਮਾਜ ਤਰੱਕੀ ਕਿਵੇਂ ਕਰੇਗਾ, ਕਿਉਂਕਿ ਭਰੋਸਾ ਹੀ ਤਾਂ ਸਾਨੂੰ ਅੱਗੇ ਲੈ ਕੇ ਜਾਂਦਾ ਹੈ। ਜਿੱਥੇ ਸ਼ੱਕ ਆਏਗਾ ਉੱਥੇ ਤਰੱਕੀ ਨਹੀਂ, ਕਿਉਂਕਿ ਸ਼ੱਕ ਫਿਰ ਦੁਬਿਧਾ ਪੈਦਾ ਕਰਦਾ, ਦੁਬਿਧਾ ਵਿੱਚੋਂ ਸਾਰੀ ਖੇਡ ਵਾਪਰਦੀ ਹੈ। ਜੇ ਇੱਕ ਸੁਸਾਇਟੀ ਹੋਵੇ, ਇੱਕ ਸੰਸਥਾ ਹੋਵੇ, ਇੱਕ ਆਗੂ ਬਣਾ ਦਿੱਤਾ ਉਹਦੇ ਤੇ ਭਰੋਸਾ ਕਰ, ਤੇ ਜੇ ਦੂਜਾ ਉੱਠ ਕੇ ਕਹੇ ਵੀ ਇਹਦੇ ਹੁੰਦਿਆਂ ਸਾਡੀ ਕੋਈ ਪੁੱਛ ਨਹੀਂ, ਖਿਮਾ ਕਰਿਓ, ਜਿੰਨਾ ਮਰਜ਼ੀ ਉਹ ਕੌਮ ਤਰੱਕੀ ਕਰਦੀ ਹੋਵੇ, ਜਿੱਥੇ ਦੋ ਆ ਜਾਣਗੇ ਉੱਥੇ ਲੱਤਾਂ ਖਿੱਚਦਿਆਂ ਪੂਰੀ ਦੀ ਪੂਰੀ ਸ਼ਕਤੀ ਇੱਕ ਦੂਜੇ ਨੂੰ ਥੱਲੇ ਲਾਉਣ ਤੇ ਲੱਗ ਜਾਏਗੀ, ਵਿਕਾਸ ਦਾ ਕੰਮ ਕੋਈ ਵੀ ਨਹੀਂ ਹੋਵੇਗਾ, ਕਿਉਂਕਿ ਦੋ ਆ ਗਏ ਨਾ, ਜਿੱਥੇ ਦੋ ਆ ਗਏ ਉੱਥੇ ਟਿਕਾਂ ਕਿੱਥੇ। ਹੁਣ ਇੱਕ ਮੁਲਕ ਹੋਵੇ, ਭਾਵੇਂ ਦੇਖੋ ਡੈਮੋਕਰੇਸੀ ਹੈ, ਲੋਕਤੰਤਰ ਹੈ ਨਾ, ਵੋਟਾਂ ਨਾਲ ਜਿਹੜਾ ਇੱਕ ਚੁਣਿਆ ਜਾਂਦਾ ਗੱਲ ਉਹਦੀ ਮੰਨੀ ਜਾਂਦੀ ਹੈ। ਠੀਕ ਹੈ ਆਪੋਜੀਸ਼ਨ ਵਿੱਚ ਬਾਦਮੀ ਬੈਠਾ, ਉਹ ਅਨੇਕਾਂ ਮਸਲਿਆਂ ਤੇ ਜ਼ਰੂਰ ਸੰਵਾਦ ਰਚਾਉਂਦਾ, ਪਰ ਇੱਕ ਹੀ ਬੰਦਾ ਜਿਹਨੂੰ ਆਗੂ ਮੰਨਿਆ ਜਾਂਦਾ ਉਹ ਮੁਲਕ ਨੂੰ ਚਲਾਉਂਦਾ, ਤੇ ਜਿਹੜਾ ਇੱਕ ਵਾਸ਼ਿੰਗਟਨ ਵਿੱਚ ਹੋਵੇ ਤੇ ਦੂਜਾ ਸਨ ਫਰਾਂਸਿਸਕੋ ਝੰਡਾ ਲਾ ਕੇ ਕਹੇ ਮੈਂ ਬਰਾਬਰ ਦਾ ਚੱਲਣਾ, ਕਿ ਮੁਲਕ ਤਰੱਕੀ ਕਰੂਗਾ? ਨਹੀਂ, ਜਿੱਥੇ ਦੋ ਹੋਣਗੇ ਉੱਥੇ ਡਾਂਗ ਖੜਕੇਗੀ। ਸਿੱਧੀ ਜੀ ਗੱਲ ਕਹਾਂ ਗੁਰਮੁਖੋ, ਪਤੀ ਇੱਕ ਹੈ ਤੇ ਸੁਹਾਗਣ ਹੈ, ਖਿਮਾ ਕਰਿਓ ਮੈਂ ਸ਼ਬਦ ਬਾਣੀ ਦੇ ਆਧਾਰ ਤੇ ਕਹਿ ਰਿਹਾ, ਵਾਸ਼ਨਾ ਦੇ ਆਧਾਰ ਤੇ ਨਹੀਂ। ਇੱਕ ਸਾਈਂ ਦਾ ਭਰੋਸਾ ਹੈ, ਭੈਣੇ ਸੁਹਾਗਣ ਹੈ, ਤੇ ਜੇ ਕਿਤੇ ਮਨ ਦੂਜੇ ਵਾਲੇ ਪਾਸੇ ਚਲਾ ਗਿਆ ਸੁਹਾਗਣ ਨਹੀਂ, ਬਸ ਸੱਸੇ ਦੀ ਥਾਂ ਤੇ ਦੱਦਾ ਲੱਗ ਜਾਣਾ, ਦੁਹਾਗਣ ਬਣ ਜਾਏਗੀ। ਦੂਜਾ ਭਾਉ ਜਿੱਥੇ ਦੂਜਾ ਆ ਗਿਆ, ਭਾਈ ਸਾਹਿਬ ਦੇ ਬਚਨ ਨੇ, ਕਹਿਣ ਲੱਗੇ ਦੋਏ ਦਰਪਣ ਦੇਖੈ ਏਕ ਸਹਿ ਅਨੇਕ ਰੂਪ, ਤਿਆਗੇ ਮਨ ਕੀ ਮਤੜੀ ਵਿਸਾਰੈ ਦੂਜਾ ਭਾਉ। ਜੀ ਦੂਜਾ ਭਾਵ ਛੱਡ ਦੇ, ਮਹਾਰਾਜ ਕਹਿ ਰਹੇ ਨੇ ਭਾਈ ਸਾਹਿਬ ਕਿ ਦੋਏ ਦਰਪਣ ਦੇਖੈ ਏਕ ਸੇ ਅਨੇਕ ਰੂਪ, ਦੋਏ ਨਾ ਪਾਉ ਧਰੈ ਪਹੁੰਚੈ ਨਾ ਪਾਰ ਹੈ, ਦੋਏ ਦਿਸ਼ਾ ਗਹਿ ਗਹਾਏ ਸਹਿ ਹਾਥ ਪਾਉ ਟੁੱਟੈ, ਦੋ ਰਾਹੇ ਦੋ ਚਿੱਤੇ ਹੋਏ ਭੂਲ ਪਗ ਧਾਰ ਹੈ, ਦੋਏ ਭੂਪ ਤਾਂ ਕਿ ਗਾਉ ਪਰਜਾ ਨਾ ਸੁਖੀ ਖੋਤ। ਇੱਕ ਪਿੰਡ ਦੇ ਦੋ ਚੌਧਰੀ, ਉੱਥੇ ਪਰਜਾ ਵਿਚਾਰੀ ਕਿੱਥੇ ਜੀਏਗੀ? ਦੋਏ ਭੂਪ ਤਾਂ ਕਿ ਗਾਉ ਪਰਜਾ ਨਾ ਸੁਖੀ ਖੋਤ, ਦੋਏ ਪੁਰਖਨ ਕੀ ਨਾ ਕੁਲਾ ਬਧੂ ਨਾਰ ਹੈ, ਗੁਰ ਸਿੱਖ ਹੋਏ ਆਨ ਦੇਵ ਸੇਵ ਟੇਵ ਗਹਿ। ਦੂਜਾ ਭਾਉ ਕੀ ਹੋਵੇ? ਬਾਬੇ ਨਾਨਕ ਦਾ ਸਿੱਖ, ਗੁਰੂ ਗੋਬਿੰਦ ਸਿੰਘ ਦਾ ਸਿੱਖ, ਤੇ ਦੂਜੇ ਦੇਵਤਿਆਂ ਨੂੰ ਪੂਜੀ ਜਾਏ, ਇਹ ਦੂਜਾ ਭਾਉ ਹੈ। ਆਈ ਤਾਂ ਅੱਜ ਗੁਰਦੇਵ ਨੇ ਖਾਲਸਾ ਸਾਜ ਕੇ ਕਿਰਪਾ ਕੀਤੀ, ਗੁਰਦੁਆਰੇ ਦੇਗ ਚੜਾਉਂਦਾ ਪਿਆ ਹੈ, ਤੇ ਵੀਰਵਾਰ ਨੂੰ ਛੋਲੇ ਬਣਾ ਕੇ ਉਹ ਵੀ ਤੁਰਿਆ ਜਾਂਦਾ, ਕਹਿੰਦਾ ਕੋਈ ਗੱਲ ਨੀ ਗੁਰਦੁਆਰੇ ਲੈ ਕੇ ਆਇਆ ਵਾ ਨਾ, ਲੈ ਕੇ ਤੇ ਛੋਲੀ ਆਇਆ। ਸੱਚ ਏਵੇ ਭਾਵੇਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਪਰ ਅੰਦਰ ਭਰਮ ਉਹੀ ਪਲਦਾ, ਕਿਉਂਕਿ ਸ਼ਨਿਚਰਵਾਰ ਨੂੰ ਛੋਲੇ ਸ਼ਨੀ ਦੇਵਤੇ ਨੂੰ ਚੜਦੇ ਨੇ, ਕਹਿੰਦਾ ਚਲੋ ਤੈਨੂੰ ਨੀ ਤੇ ਮੈਂ ਗੁਰਦੁਆਰੇ ਲੈ ਜਾਂਦਾ, ਬੈਠਾ ਤੇ ਸ਼ਨੀ ਦੇਵਤਾ ਹੀ ਅੰਦਰ ਹੈ ਨਾ। ਹੁਣ ਮੰਗਲਵਾਰ ਆ ਗਿਆ, ਉਦਣ ਬਦਾਨਾ ਚੁੱਕ ਕੇ ਤੁਰਿਆ ਆਉਂਦਾ, ਦੂਜਾ ਭਾਵ ਹੀ ਹੈ ਨਾ, ਸਿਰਫ ਥਾਂ ਚੇਂਜ ਹੋ ਗਈ ਪਰ ਅੰਦਰ ਚੇਂਜ ਨਹੀਂ ਹੋਇਆ, ਅੰਦਰ ਅਜੇ ਵੀ ਦੂਜੇ ਭਾਵ ਚ ਖਲੋਤਾ ਹੈ। ਪੇਪਰ ਸਾਇੰਸ ਦਾ ਦੇਣ ਚੱਲਿਆ ਹੈ ਤੇ ਪਾਣੀ ਪਿੱਪਲ ਦੀਆਂ ਜੜਾਂ ਚ ਪਾਉਂਦਾ ਪਿਆ ਹੈ, ਸਾਇੰਸ ਤਰਕ ਦੀ ਗੱਲ ਕਰਦੀ ਉਹ ਪਿੱਪਲ ਨੂੰ ਪਾਣੀ ਦੇਈ ਜਾ ਰਿਹਾ ਹੈ, ਮੌਲੀ ਉਹਨੂੰ ਚਾਰ ਚੁਫੇਰੇ ਬੰਨੂ ਜਾ ਰਿਹਾ ਹੈ। ਮੈਨੂੰ ਇੱਕ ਵਿਦਵਾਨ ਦੇ ਸ਼ਬਦ ਯਾਦ ਨੇ, ਉਹ ਕਹਿੰਦਾ ਕਿ ਜਦੋਂ ਬੰਦਾ ਅੰਦਰ ਦੇ ਭਰਮ ਨਾ ਛੱਡੇ, ਥਾਵਾਂ ਬਦਲ ਜਾਂਦਾ ਪਰ ਭਰਮ ਉਸੇ ਤਰ੍ਹਾਂ ਰਹਿੰਦਾ ਹੈ। ਦੇਖੋ ਗੁਰਦੁਆਰੇ ਆ ਗਿਆ, ਹੁਣ ਸਤਿਗੁਰੂ ਦੇ ਘਰ ਵਿੱਚ ਦੇਗ ਦੀ ਪ੍ਰਵਾਨਗੀ ਹੈ, ਕੜਾਹ ਪ੍ਰਸ਼ਾਦ ਦੀ ਦੇਗ ਹੀ ਸਵੀਕਾਰ ਹੈ ਨਾ, ਬਾਕੀ ਲੰਗਰ ਅਸੀਂ ਸੰਗਤ ਲਈ ਤਿਆਰ ਕਰਨੇ ਖਾਂ। ਹਜ਼ੂਰ ਦੇ ਇਸ ਬਚਨ ਨੂੰ ਲੈ ਕੇ ਵੀ ਦੂਜਾ ਪਾਓ, ਇਹਦੇ ਬੜੇ ਵੱਡੇ ਅਰਥ ਨੇ ਕਿ ਪੂਜਾ ਦੂਜੇ ਦੀ ਨਾ ਕਰੀ, ਉਪਾਸਨਾ ਦੂਜੇ ਦੀ ਨਾ ਕਰੀ, ਝੁਕੀ ਇਸ਼ਟ ਜਾਣ ਕੇ ਕਿਸੇ ਦੂਜੇ ਕੋਲ ਨਾ ਝੁਕੀ। ਫਿਰ ਬੇਨਤੀ ਸਮਝਿਓ, ਇਸ਼ਟ ਜਾਣ ਕੇ ਕੇਵਲ ਗੁਰੂ ਅੱਗੇ ਝੁਕ। ਤੇ ਉਹ ਉਰਦੂ ਦੇ ਵਿਦਵਾਨ ਨੇ ਕਿਹਾ ਸੀ, ਕਹਿੰਦਾ ਜਦੋਂ ਮੈਂ ਲੋਕਾਂ ਨੂੰ ਦੇਖਣਾ ਕਿ ਸਿਰਫ ਪਹਿਰਾਵੇ ਬਦਲੇ ਨੇ, ਅੰਦਰ ਦੀਆਂ ਬਿਰਤੀਆਂ ਨਹੀਂ ਬਦਲੀਆਂ, ਉਹ ਲਿਖਦਾ ਕਿ ਸਿਤਾਰੇ ਸਮਝਤੇ ਹੈ ਕਿ ਗਗਨ ਬਦਲਾ ਹੈ, ਬੁਲਬੁਲ ਸਮਝਤੀ ਹੈ ਕਿ ਚਮਨ ਬਦਲਾ ਹੈ। ਸਮਝਣੇ ਬੜੀ ਵੱਡੀ ਬਦਲਾਟ ਆ ਗਈ, ਸਿਤਾਰੇ ਸਮਝਤੇ ਹੈ ਕਿ ਗਗਨ ਬਦਲਾ ਹੈ, ਬੁਲਬੁਲ ਸਮਝਤੀ ਹੈ ਕਿ ਚਮਨ ਬਦਲਾ ਹੈ, ਮਗਰ ਕਬਰ ਕੀ ਖਮੋਸ਼ੀ ਕਹਿਤੀ ਹੈ ਯਾਰ, ਲਾਸ਼ ਤੋਂ ਵਹੀ ਹੈ ਪਰ ਕਫਨ ਬਦਲਾ ਹੈ। ਬੰਦੇ ਦੀ ਬਿਰਤੀ ਤਾਂ ਉਹੀ ਹੈ, ਸਿਰਫ ਕੱਪੜੇ ਚੇਂਜ ਹੋ। ਮਹਾਰਾਜ ਨੇ ਕਿਹਾ ਦੂਜਾ ਭਾਵ ਛੱਡ ਦੇ, ਗੁਰ ਸਿੱਖ ਹੋਏ ਆਨ ਦੇਵ ਸੇਵ ਟੇਵ ਗਹਿ, ਸਹਿ ਜਮ ਡੰਡ ਤ੍ਰਿਗ ਜੀਵਨ ਸੰਸਾਰ ਹੈ। ਆਓ ਥੋੜਾ ਜਿਹਾ ਅੱਜ ਦੇ ਦਿਨ ਵੱਲ ਆਵਾਂ, ਕਿਉਂਕਿ ਅੱਜ ਗੱਲ ਕਰਨੀ ਜ਼ਰੂਰੀ ਹੈ। ਤਿਆਗੇ ਮਨ ਕੀ ਮਤੜੀ ਵਿਸਾਰੈ ਦੂਜਾ ਭਾਉ ਜੀਓ। ਅੱਜ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਲਈ, ਮਤ ਤਾਂ ਆਪਣੀ ਛੱਡ ਗਏ, ਦੂਜਾ ਭਾਵ ਵੀ ਉਹਨਾਂ ਤਿਆਗ ਦਿੱਤਾ, सिर्फ अपने कलगी वाले दे चरणा विच अपने आप नू समर्पित कर दिता। थोड़ा जिहा पिछोकड़ वल जाइए, देखो अमृत दे दो पक्ष ने, एक है संत पक्ष ते दूजा है सिपाही पक्ष। ए नहीं कि अमृत दी दात दे के सिर्फ सिपाही रा पक्ष रखिया संत पक्ष नू त्याग दिता, बिल्कुल नहीं। ए असल च की खेड सी जेड़ी 30 मार्च 1699 नू वापरी, उदन 30 मार्च सी जेड़ी उदन वापरी, ए सारी दा खाका की है, दा बेस की सी। हजूर सच्चे पातशाह ने 239 साल शब्द असी वर्तने खा, 200 साल तो वध समा लाया। असल भी जादूनाथ सरकार ने एक गल लिखी, वो कहिंदा जेड़ी खालसे दे हाथ विच तेग गुरु गोबिंद सिंह जी ने पकड़ाई, ओदी फौलाद गुरु नानक साहब रख के गए सन। फौलाद लोहा उन्हां तैयार कीता, गुरु कलगी वाले ने तेग ओ खालसे दे हाथ च पकड़ाई। थोड़ा जा पिछोकड़ वल जाओ हिंदुस्तान दी, हुण कई सज्जन मैनूं इह वी कहिंदे ने हिंदुस्तान ना क्या करो, ओ इह शब्दां च ना पईए, बाणी च आउंदा खुरासान खसमाना किया हिंदुस्तान डराया। वो कहिंदे ने भारत कह दिओ, इंडिया कह दिओ, वो हिंदुस्तान क्या, उत्थों उहनां नूं महसूस हुंदा वी हिंदू शब्द आ जांदा, आपां इन्ने संकीर्णता वल ना चलीए। इह बाबे ने बाणी शब्द वरतिया। उस वेले की सी कि मध्य युग विच गुरु साहिब ने हर चीज चेंज कर दित्ती। ये चेंज करदियां करदियां 200 साल वध समा लगा जिदन खालसा बने। किवें चेंज आई, हिंदुस्तान दे विच लोग गुलाम सन, सच है ना, सदियां तक गुलाम रहे। पंजाब दी धरती गुरु साहिबां तो पहला भी ये पैदान सी, इधरो दर्रा खैबर रही लंघते सन, आउंदियां भी जुत्ती झाड़ जाते सन, ते जांदियां होया सब कुछ लुट के इधरों निकलते सन। लोग गुलाम सन, एकता नहीं सी। जे एक हुंदे कदी हिंदुस्तान गुलाम ना हुंदा। असल विच आपस विच वंडे होए, उहनां नूं सुरा ते सुंदरी ने सब कुछ पुला दिता। सुरा दा अर्थ शराब, सुंदरी दा अर्थ आप समझ दिओ कामणी। उहनां नूं शराब दे नशे ने ते वासनावां ने सब कुछ पुला दिता। महाराज जी ने देखिया इहनां दे अंदर गुलामी धस गई है। ये बंदे किवें हुण देखो, जदों आपां बोली भी बोलने आ ना सतगुरु, तां इत्थों तक कि जेड़ा मलेशां दी बोली बोलदा सी उहनूं वी कहिंदे सन ओ भलिया, अपनी मां बोली नूं छड के तेरा भला नहीं होणा। घर घर मियां सभना जियां बोली अवर तुम्हारी, क्यों क्या मियां, क्योंकि बीवी ते मियां, मियां बीवी कहिंदे आ ना। हुण पति पत्नी सी, कंत ते सुहागण सी, पर हकूमत की बोली इनी अंदर असर कर गई कि हिंदुस्तान के लोग एक दूजे मियां बीबी कह लग पे। तो साडे विच भी अज लोग शब्द वरतने मियां बीबी। महाराज जी ने कहा तुहाडी तां बोली चेंज हो गई, उन्हां हमलावरां की बोली लै ली जिहड़ी अपने घरां च वरदे। खत्रियां तां धर्म छोड़िया, मलेश भाखिया गई, बोली उन्हां दी पकड़ ली। विद्या नूं ग्रहण करना, तलीम लैनी माड़ी कोई गल नहीं, पर अपनी मां बोली नूं छड दिता ते सच एवे बंदा रुल जाएगा। वो पिछे जे पंजाब च लिखिया भी सी कि मां बोली नूं भुल जाओगे ते कखां वांगू रुल जाओगे। जे बोली ही चली गई, हुण देखिया महाराज जी ने गुलामी है की तब्दीली लियांदी। गुलाम विचारा सिर झुकांदा सी, गुलाम विचारा सिर ते खलोता रहिंदा सी, गुलाम विचारा रस्ते च खलोता रहिंदा, गुलाम की कोई मर्जी नहीं। महाराज जी ने तब्दीली की लियांदी, उन्हें कहा भी इस बंदे अंदरों बंदे की गुलामी किवें मिटाई जाए। उन्हें कहा छड, जे गुलामी ही करनी है बंदे की गुलामी छड, मैं तेन वाहगुरु का गुलाम बना देना। समझो एक नुकता सी, क्यों शब्द बाणी च बड़े होंगे ने। कल भी असं विचार रहे सौ कबीर गुलाम घर का जी आए भावें मार, मुल खरीदी लाला गोला मेरा नौ सुभागा, गुर की बचनी खाट बिकाना। क्या कहन लगे, इनू गुरु का गुलाम बना दे, इनू परमात्मा का गुलाम बना दे। सतगुरु का बचन उन्हें पढ़ के गए खम चाकर गोबिंद के, बंदे की चाकरी वाली बिरती कढ वाहगुरु दे गुलाम बना दिता। उस तो अगे देखिए कि आदमी जेड़ा सी उथे जिन्ने बाणी च असी नाम पढ़ने, देखो हिंदूइज्म दे अवतारवाद नाल ओ जुड़े ने। इनू लुकाइए ना गल, गोपाल ਕ੍ਰਿਸ਼ਨ ਜੀ ਨਾਲ ਸੰਬੰਧਿਤ ਹੈ। ਗੋਵਰਧਨ ਕ੍ਰਿਸ਼ਨ ਜੀ ਨਾਲ ਸੰਬੰਧਿਤ ਹੈ। ਜੇ ਕੋਸ਼ ਨੂੰ ਦੇਖਾਂਗੇ, ਦਮੋਦਰ ਜਿਹਦੇ ਲੱਕ ਦੇ ਦੁਆਲੇ ਤੜਾਗੀ ਹੈ, ਉਹ ਕ੍ਰਿਸ਼ਨ ਜੀ ਨਾਲ ਸੰਬੰਧਿਤ ਹੈ। ਧਨਕੁਤਾਰੀ ਸਾਰੰਗਪਾਨ, ਅਸੀਂ ਜਿੰਨੇ ਸ਼ਬਦ ਪੜ੍ਹਦੇ ਹਾਂ, ਮਹਾਰਾਜ ਜੀ ਨੇ ਕਿਰਪਾ ਕੀਤੀ, ਜਿਹੜੇ ਸ਼ਬਦ ਅਵਤਾਰਾਂ ਨਾਲ ਜੁੜੇ ਹੋਏ ਸਨ, ਖਿਮਾ ਕਰਿਓ, ਹੋ ਸਕਦਾ ਮੈਂ ਗਲਤ ਹੋਵਾਂ, ਕਿਸੇ ਦੀ ਸੋਚ ਇਸ ਤੋਂ ਅੱਗੇ ਹੋਵੇ। ਉਹਨਾਂ ਕਿਹਾ ਵੀ ਦੇਵ ਪੂਜਾ ਦੀ ਥਾਂ ਮੇਰੇ ਮਾਲਕ ਨੇ ਸਾਰੇ ਸ਼ਬਦ ਇੱਕ ਓਂਕਾਰ ਦੇ ਨਾਲ ਜੋੜ ਦਿੱਤੇ ਕਿ ਧਰਤੀ ਦੀ ਪਾਲਣਾ ਕਰਨ ਵਾਲਾ ਇੱਕ ਹੈ, ਧਰਤੀ ਦਾ ਸਹਾਰਾ ਦੇਣ ਵਾਲਾ ਇੱਕ ਹੈ, ਸਾਵਲ ਸੁੰਦਰ ਰਾਮਈਆ ਵੀ ਉਹ ਹੈ। ਇੱਕ ਕਿਰਪਾ ਕੀਤੀ ਉਹਨਾਂ ਨੇ, ਇਹਨਾਂ ਨਾਵਾਂ ਨੂੰ ਵਾਹਿਗੁਰੂ ਜੀ ਨਾਲ ਜੋੜ ਦਿੱਤਾ, ਪਰਮਾਤਮਾ ਨਾਲ ਜੋੜ ਦਿੱਤਾ। ਵਕਤ ਆਇਆ, ਇੱਕ ਹਿੰਦੁਸਤਾਨ ਵਿੱਚ ਹੋਰ ਖੇਡ ਸੀ ਕਿ ਜਦੋਂ ਬੰਦੇ ਤੇ ਜ਼ੁਲਮ ਹੋਵੇ ਨਾ, ਭਗਤੀ ਮੂਵਮੈਂਟ ਕਿਉਂ ਨਿਕਲੀ, ਕੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਆਦਾ ਜਿਹੜੇ ਭਗਤ ਨੇ ਉਹ ਉਹਨਾਂ ਜ਼ਿਆਤਾਂ ਨਾਲ ਸੰਬੰਧਿਤ ਨੇ ਕਿ ਜਿਨ੍ਹਾਂ ਨੂੰ ਉੱਥੋਂ ਦੇ ਸਮਾਜ ਨੇ ਦੁਰਕਾਰਿਆ। ਮੈਂ ਉੱਥੋਂ ਦੇ ਸਮਾਜ ਕਹਿ ਰਿਹਾ, ਭਗਤ ਰਵਿਦਾਸ ਸਾਹਿਬ ਚਮੜੇ ਦੀ ਕਿਰਤ ਕਰਦੇ ਨੇ, ਉਹਨਾਂ ਬਾਣੀ ਚ ਆਪਣੇ ਲਈ ਸ਼ਬਦ ਚਮਾਰ ਵਰਤਿਆ, ਕਹਿ ਰਵਿਦਾਸ ਚਮਾਰ ਅਸੀਂ ਪੜ੍ਹਨੇ। ਭਗਤ ਨਾਮਦੇਵ ਛੀਪੇ ਨੇ, ਉਹਨਾਂ ਨੇ ਆਪਣੇ ਲਈ ਸ਼ਬਦ ਵਰਤੇ, ਛੀਪਾ ਆਪਣੇ ਨਾਮ ਨਾਲ ਲਾਇਆ। ਕਬੀਰ ਸਾਹਿਬ ਜੁਲਾਹੇ ਨੇ, ਜਾਤ ਜੁਲਾਹਾ ਮਤ ਕਾ ਧੀਰੋ ਨਾ ਕਿਹਾ, ਸੈਣ ਜੀ ਨਾਈ ਨੇ, ਧੰਨਾ ਜੀ ਉਹ ਜੱਟ ਨੇ, ਖੇਤੀ ਪੈ ਕਰਦੇ ਨੇ। ਹੁਣ ਜਦੋਂ ਅਸੀਂ ਇਹਨਾਂ ਵਿੱਚ ਸਿਰਫ ਕੁਝ ਕੁ ਨਾਂ ਲਏ ਨੇ, ਇਹਨਾਂ ਮਹਾਂਪੁਰਖਾਂ ਨੂੰ ਜਾਂ ਇਹਨਾਂ ਲੋਕਾਂ ਨੂੰ ਸਦੀਆਂ ਤੱਕ ਗੁਲਾਮ ਬਣਾ ਕੇ ਰੱਖਿਆ, ਇਹਨਾਂ ਨੂੰ ਜ਼ਲੀਲ ਕੀਤਾ ਗਿਆ, ਫਿਰ ਅੰਦਰੋਂ ਇੱਕ ਚਿੰਗ ਉੱਠੀ ਕਿ ਧਰਮ ਸਥਾਨਾਂ ਤੇ ਵੀ ਥਾਂ ਨਹੀਂ, ਸਮਾਜ ਵਿੱਚ ਵੀ ਥਾਂ ਨਹੀਂ, ਖੂਹ ਤੋਂ ਪਾਣੀ ਕੋਈ ਨਹੀਂ ਭਰਨ ਦਿੰਦਾ, ਘੋੜੇ ਤੇ ਚੜ੍ਹਨ ਕੋਈ ਨਹੀਂ ਦਿੰਦਾ, ਢੋਲ ਕੋਈ ਨਹੀਂ ਵਜਾਣ ਦਿੰਦਾ। ਅੰਦਰ ਇੱਕ ਖਿਆਲ ਉੱਠਿਆ, ਮਨਾ ਉਸ ਪਰਮਾਤਮਾ ਦਾ ਸਹਾਰਾ ਲੈ ਜਿਹੜਾ ਆਪਣੇ ਦਰ ਤੋਂ ਕਦੀ ਕਿਸੇ ਨੂੰ ਧੱਕਦਾ ਨਹੀਂ। ਉਸ ਵਿੱਚੋਂ ਫਿਰ ਭਗਤੀ ਮੂਵਮੈਂਟ ਪੈਦਾ ਹੋਈ। ਭਾਵੇਂ ਜਿਹੜੀ ਭਗਤੀ ਦਾ ਕੰਸੈਪਟ ਦੱਖਣ ਤੋਂ ਚੱਲਦਾ ਹੈ ਹਿੰਦੁਸਤਾਨ ਵਿੱਚ, ਹੁਣ ਉਦੋਂ ਭਗਤ ਜਿਉਂ ਜਿਉਂ ਭਗਤੀ ਕਰਨ ਲੱਗੇ, ਸਿਮਰਨ ਕਰਦਿਆਂ ਕਰਦਿਆਂ ਉਹਨਾਂ ਅੰਦਰ ਇੱਕ ਅਣਖ ਪੈਦਾ ਹੋਈ ਉਹਨਾਂ ਮਹਾਂਪੁਰਖਾਂ ਨੇ। ਫਿਰ ਉਸ ਵਕਤ ਵੰਗਾਰਿਆ, ਕਬੀਰ ਸਾਹਿਬ ਨੇ ਵੰਗਾਰ ਕੀ ਸ਼ਬਦ ਕਹਿ ਸਨ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ। ਉਹਨਾਂ ਵੰਗਾਰ ਕੇ ਕਿਹਾ, ਪੰਡਿਆ ਕਵਨ ਕਮਾ ਤੁਮ ਲਾਗੇ, ਬੁੱਢੋ ਗੇ ਪਰਿਵਾਰ ਸਕਲ ਸਿਉ ਰਾਮ ਨਾ ਜਪੋ ਅਪਾਗੇ। ਇਥੋਂ ਤੱਕ ਉਹਨਾਂ ਹਕੂਮਤ ਨੂੰ ਵੀ ਵੰਗਾਰਿਆ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਵਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਵੰਗਾਰਿਆ ਨਾਮਦੇਵ ਜੀ ਨੇ ਵੰਗਾਰਿਆ, ਜਦੋਂ ਉਹਨਾਂ ਦੇ ਕਿਹਾ ਗਿਆ ਕਿ ਸੁਲਤਾਨ ਪੁੱਛੇ ਸੁਣ ਬੇ ਨਮਾ, ਮੈਂ ਬੇਨਤੀ ਕਰਨੀ ਚਾਹੁੰਦਾ ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਚੋਂ ਲਈਏ ਵੀ 30 ਮਾਰਚ 1699 ਨੂੰ ਜੋ ਵਾਪਰਿਆ ਉਹਦੀ ਪ੍ਰਿਸ਼ਠ ਭੂਮੀ ਕੀ ਹੈ, ਉਹਦਾ ਪਿਛੋਕੜ ਕੀ ਹੈ। ਹੁਣ ਨਾਮਦੇਵ ਜੀ ਨੇ ਵੰਗਾਰਿਆ, ਸੁਲਤਾਨ ਪੁੱਛੇ ਸੁਣ ਬੇ ਨਾਮਾ, ਦੇਖੂ ਰਾਮ ਤੁਮਾਰੇ ਕਾਮਾ, ਨਾਮਾ ਸੁਲਤਾਨ ਨੇ ਬਾਦਲਾ, ਦੇਖੂ ਤੇਰਾ ਹਰ ਬੀਠਲਾ। ਇਹ ਸ਼ਬਦ ਕਹਿ ਉਹਨੇ ਵੰਗਾਰ ਕੇ ਕਿਹਾ, ਨਾ ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾਏ। ਉਹ ਕਹਿੰਦਾ, ਛੱਡ ਪਰਾ ਮਾਂ ਮੇਰੀਏ, ਨਾ ਹੂੰ ਤੇਰਾ ਪੁੰਗੜਾ, ਨਾ ਤੂੰ ਮੇਰੀ ਮਾਏ, ਪਿੰਡ ਪਰੈ ਤੋ ਹਰ ਗੁਣ ਗਾਏ। ਹਕੂਮਤ ਨੂੰ ਵੰਗਾਰਿਆ ਉਹਨਾਂ, ਪਰ ਇਹ ਨਾ ਸਮਝਿਓ ਕਿ ਮੈਂ ਭਗਤਾਂ ਨੂੰ ਕੋਈ ਛੁਟਿਆਉਣ ਲਈ। ਗੁਰੂ ਨਾਨਕ ਸਾਹਿਬ ਨਿਰੰਕਾਰ ਰੂਪ ਨੇ, ਗੋਬਿੰਦ ਰੂਪ ਨੇ, ਭਗਤਾਂ ਸੱਚ ਗਿਆ। ਕਬੀਰ ਸਾਹਿਬ ਨੇ ਸਭ ਤੋਂ ਪਹਿਲੀ ਗੱਲ ਕਹੀ, ਉਹ ਸ਼ਬਦ ਅਸੀਂ ਪੜ੍ਹਨੇ ਆ ਕਿ ਗਗਨ ਦਮਾਮਾ ਬਾਜਿਓ, ਕਬੀਰ ਸਾਹਿਬ ਦਾ ਨਾ ਗੱਲ, ਉਹ ਅੰਦਰ ਤੇ ਬਾਹਰ ਦੇ ਜੰਗ ਦੀ ਕਰ ਰਹੇ ਨੇ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਕਹੋ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਣ ਕੋ ਦਾਓ, ਸੂਰਾਂ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਕਬੀਰ ਸਾਹਿਬ ਦਾ ਸ਼ਲੋਕ ਹੈ, ਉਚਾਰਨ ਉਹਨਾਂ ਨੇ ਕੀਤਾ। ਕਬੀਰ ਪੰਥੀ ਵੀ ਅਜਾਈ ਦਾ ਜਦੋਂ ਮਿਲਦੇ ਨੇ, ਕਿਉਂਕਿ ਵਕਤ ਨਾਲ ਆਪਣੀ ਪਰਿਭਾਸ਼ਾ ਬਣਾ ਗਏ ਹੋਰ ਤਰ੍ਹਾਂ ਦੀ, ਉਹ ਕਹਿੰਦੇ ਦੇਖੋ ਕਬੀਰ ਦਾ ਸ਼ਬਦ ਸੇ ਗਾਉਂਦੇ ਨੇ ਕਿ ਪੁਰਜਾ ਪੁਰਜਾ ਕੱਟ ਮਰੇ। ਤੇ ਮੈਂ ਇੱਕ ਨੂੰ ਇੱਕੋ ਗੱਲ ਕਹੀ ਸੀ, ਅਸੀਂ ਕਬੀਰ ਸਾਹਿਬ ਨੂੰ ਉਹਨਾਂ ਦੇ ਸ਼ਬਦ ਨੂੰ ਗੁਰੂ ਸ਼ਬਦ ਜਾਣ ਕੇ ਮੱਥਾ ਟੇਕਨੇ ਆ। ਉਹਨਾਂ ਪੁਰਜਾ ਪੁਰਜਾ ਕਿਹਾ, ਪਰ ਕੋਈ ਤੁਹਾਡੇ ਚੋਂ ਪੁਰਜਾ ਪੁਰਜਾ ਕੱਟ ਮਰਿਆ? ਪੁਰਜਾ ਪੁਰਜਾ ਉਹੀ ਕੱਟ ਮਰੇ ਜਿਹੜੀ ਮੂਵਮੈਂਟ ਗੁਰੂ ਨਾਨਕ ਨੇ ਤਿਆਰ ਕੀਤੀ ਸੀ। ਪੁਰਜਾ ਪੁਰਜਾ ਉਹ ਕੱਟ ਮਰੇ। ਹੁਣ ਉਹ ਦੇਖਿਆ ਵੀ ਉਹ ਭਗਤੀ ਕਰਨ ਵਾਲਿਆਂ ਨੂੰ ਮੰਦਰਾਂ ਚੋਂ ਧੱਕੇ ਮਾਰੇ ਗਏ, ਉਹਨਾਂ ਨੂੰ ਬਾਹਰ ਕੱਢਿਆ ਗਿਆ, ਤੇ ਉਹਨਾਂ ਨੇ ਆਪਣੇ ਅੰਦਰ ਦੀ, ਮੈਂ ਦਰਦ ਕਹਾਂਗਾ, ਇਹ ਪੀੜਾ ਬਾਣੀ ਚ ਕਹੀ ਕਿ ਪੰਡਿਆ ਮੋਕੋ ਢੇਡ ਕਹਿਤ ਕਹਿ ਤੇਰੀ ਪੈਜ ਪਛਾਉਂਡੀ ਹੋਏ ਲਾ। ਇਹ ਪੰਡਿਤ ਮੈਨੂੰ ਧੱਕੇ ਮਾਰਦਾ ਹੈ। ਉਹਨਾਂ ਮਹਾਂਪੁਰਖਾਂ ਕਿਹਾ ਬਾਣੀ ਵਿੱਚ ਕਿ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ ਹਿਰਦੈ ਰਾਮ ਗੋਬਿੰਦ ਗੁਰਸਾਰੰਗ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਕਿਰਪਾ ਕੀਤੀ, ਉਹਨਾਂ ਨੇ ਥਾਂ ਪੁਰ ਥਾਂ ਜਾ ਕੇ ਆਪਣੇ ਮੁਬਾਰਕ ਚਰਨ ਪਾਏ, ਜਿਹਨੂੰ ਅਸੀਂ ਉਦਾਸੀ ਸ਼ਬਦ ਵਰਤਨੇ ਹਾਂ। ਚੜਿਆ ਸੋਧਮ ਧਰਤ ਲਕਾਈ, ਭਾਈ ਸਾਹਿਬ ਨੇ ਕਿਹਾ ਜਿੱਥੇ ਜਿੱਥੇ ਮਹਾਂਪੁਰਖਾਂ ਦੇ ਬਚਨ ਮਿਲੇ, ਹਜ਼ੂਰ ਸੱਚੇ ਪਾਤਸ਼ਾਹ ਨੇ ਉਹਨਾਂ ਭਗਤ ਸਾਹਿਬਾਨਾਂ ਦੇ ਨਾਲ ਗੋਸ਼ਟੀਆਂ, ਉਹਨਾਂ ਦੇ ਅਨੁਯਾਈਆਂ ਨੂੰ ਮਿਲੇ, ਉਹ ਸਾਰੇ ਬਚਨ ਇਕੱਠੇ ਕਰ ਪੋਥੀ ਰੂਪ ਲੈ ਆਂਦੇ। ਗੁਰਮੁਖੋ, ਜਦੋਂ ਧੰਨ ਗੁਰੂ ਅਰਜੁਨ ਸਾਹਿਬ ਦਾ ਵੇਲਾ ਆਇਆ, ਬਾਣੀ ਸਿੱਖ ਪੋਥੀਆਂ ਚੋਂ ਪੜ੍ਹਦੇ ਨੇ, ਇੱਕ ਨਵਾਂ ਇਨਕਲਾਬ ਆ ਗਿਆ ਪੰਜਵੇਂ ਜਾਮੇ ਵਿੱਚ ਕਿ ਜਿਨ੍ਹਾਂ ਮਹਾਂਪੁਰਖਾਂ ਦੇ ਬੋਲ ਕਿ ਉਹਨਾਂ ਨੂੰ ਮੰਦਰਾਂ ਚ ਕੋਈ ਵੜਨ ਨਹੀਂ ਸੀ ਦਿੰਦਾ, ਧੰਨ ਗੁਰੂ ਅਰਜੁਨ ਦੇਵ ਜੀ ਨੇ ਕਿਰਪਾ ਕੀਤੀ, ਸਾਰੀ ਬਾਣੀ ਇੱਕ ਥਾਂ ਤੇ ਇਕੱਠੀ ਕਰਕੇ ਉਹਨੂੰ ਹਰਿਮੰਦਰ ਸਾਹਿਬ ਚ ਪ੍ਰਕਾਸ਼ ਕਰ ਦਿੱਤਾ ਤੇ ਇਹ ਕਹਿ ਦਿੱਤਾ ਕਿ ਇਹਨੂੰ ਨਮਸਕਾਰ ਕਰੋ। ਸ੍ਰੀ ਗੁਰੂ ਕੇਰ ਸਰੀਰ ਹੈ ਜੋ ਸਭ ਸਥਾਨ ਸਭ ਨਹਿ ਦਰਸ਼ਕ ਹੈ, ਗ੍ਰੰਥ ਰਿਦਾ ਗੁਰ ਕਾ ਇਹ ਜਾਨੋ ਉਤਮ ਹੈ ਸਭ ਕਾਲ ਰਹੇ ਹੈ। ਉਹਦੇ ਵਿੱਚ ਭਗਤਾਂ ਦੇ ਬਚਨ ਦਰਜ ਕੀਤੇ ਗਏ, ਭੱਟਾਂ ਦੇ ਬਚਨ ਦਰਜ ਕੀਤੇ ਗਏ, ਸਿੱਖਾਂ ਦੀ ਬਾਣੀ ਦਰਜ ਕੀਤੀ ਗਈ। ਮੈਂ ਫਿਰ ਬੇਨਤੀ ਕਰਦੇ ਹਾਂ, ਇੰਨਾ ਮਾਣ ਕਰਿਓ, ਹਿੰਦੁਸਤਾਨ ਵਿੱਚ 1604 ਤੋਂ ਪਹਿਲਾਂ ਕੋਈ ਗ੍ਰੰਥ ਨਹੀਂ ਜਿਹੜਾ ਅਧਿਆਤਮਕ ਤੌਰ ਤੇ ਪੂਰੇ ਹਿੰਦੁਸਤਾਨ ਦੀ ਸਾਰੇ ਸ਼ਬਦਾਂ ਨੂੰ ਇੱਕ ਥਾਂ ਤੇ ਇਕੱਠੇ ਕਰਕੇ ਅਗਵਾਈ ਕਰੇ। ਸਿਰਫ ਕੇਵਲ ਇੱਕ ਗੁਰੂ ਗ੍ਰੰਥ ਸਾਹਿਬ ਹੈ ਜਿਹਦੇ ਵਿੱਚ ਹਿੰਦੁਸਤਾਨ ਦਾ ਹਰ ਆਤਮਦਰਸ਼ੀ ਮਹਾਂਪੁਰਖ ਬੋਲ ਰਿਹਾ, ਇੱਕ ਏਕਤਾ ਸੀ। ਮਹਾਰਾਜ ਜੀ ਨੇ ਇੱਕ ਸੁਰਤਾ ਲੈ ਆਂਦੀ, ਫਿਰ ਇੱਥੋਂ ਤੱਕ ਇੱਧਰ ਨਹੀਂ ਤੁਰਨਾ। ਭਗਤਾਂ ਨੇ ਆਪਣੇ ਸਾਹਿਬ ਨੂੰ ਸ਼ਬਦ ਵਰਤੇ, ਕਿਸੇ ਬੀਠਲ, ਕਿਸੇ ਰਮਈਆ, ਕਿਸੇ ਅੱਲਾ, ਕਿਸੇ ਕਰੀਮ, ਕਿਸੇ ਰਹੀਮ ਵਰਤਿਆ, ਗੁਰੂ ਗ੍ਰੰਥ ਸਾਹਿਬ ਇੱਕ ਥਾਂ ਪ੍ਰਕਾਸ਼ ਹੋ ਗਏ। ਵਕਤ ਚੱਲਿਆ, ਕੀਰਤਨ ਹੁੰਦੇ ਰਹੇ, ਸਤਿਗੁਰੂ ਨੇ ਚਾਰ ਜੰਗਾਂ ਲੜੀਆਂ, ਛੇਵੇਂ ਜਾਮੇ ਜਿੱਤੇ। ਸੱਤਵੇਂ ਗੁਰਦੇਵ ਨੇ 2200 ਘੋੜ ਸਵਾਰ ਰੱਖਿਆ ਪਰ ਜੰਗ ਕੋਈ ਨਹੀਂ ਕੀਤੀ। ਗੁਰੂ ਅਰਜੁਨ ਦੇਵ ਸ਼ਹੀਦ ਹੋ ਗਏ, ਆਪਾਂ ਸਾਰੇ ਜਾਣਦੇ ਹਾਂ। ਉਸ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਸਮਾਂ ਆਇਆ। ਦੇਖੋ ਇਹ ਕ੍ਰਾਂਤੀ ਕਿਸ ਤਰ੍ਹਾਂ ਬਣਦੀ ਗਈ। ਪਾਣੀ ਕੋਲ, ਧੁਰਾ ਗੁਰੂ ਗ੍ਰੰਥ ਸਾਹਿਬ ਹਰਿਮੰਦਰ ਸਾਹਿਬ ਕੋਲ, ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਗਏ ਤੇ ਬੰਗਲਾ ਸਾਹਿਬ ਜਿੱਥੇ ਹੈ, ਇਤਿਹਾਸ ਕਹਿੰਦਾ ਡੇਢ ਘੜੀ ਔਰੰਗਜ਼ੇਬ ਦਰਵਾਜ਼ੇ ਅੱਗੇ ਖਲੋਤਾ ਰਿਹਾ। ਜਿਸ ਬਾਦਸ਼ਾਹ ਨੂੰ ਮਿਲਣੀ ਲੋਕ ਵਕਤ ਮੰਗਦੇ ਨੇ, ਉਹ ਬਾਦਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਬੰਗਲੇ ਅੱਗੇ ਖਲੋਤਾ ਰਿਹਾ। ਇੱਕੋ ਗੱਲ ਕਹੀ, ਨਹਿ ਮਲੇਸ਼ ਕੋ ਦਰਸ਼ਨ ਦੇ, ਇਸ ਮਲੇਸ਼ ਨੂੰ ਦਰਸ਼ਨ ਨਹੀਂ ਦੇਣਾ। ਮਹਾਰਾਜ ਜੀ ਨੇ ਦਰਸ਼ਨ ਨਹੀਂ ਦਿੱਤਾ। ਉਸ ਤੋਂ ਬਾਅਦ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਆਏ। ਦੇਖੋ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਦੀ ਭਗਤੀ, ਉਹਨਾਂ ਦਾ ਵੈਰਾਗ, ਉਹਨਾਂ ਦਾ ਸਿਮਰਨ, ਉਹਨਾਂ ਦਾ ਭੋਰਾ, ਤੇ ਦਾਸ ਨੇ ਸ਼ਾਇਦ ਇੱਥੇ ਇੱਕ ਵਾਰ ਬੇਨਤੀ ਕੀਤੀ ਸੀ, ਅੱਜ ਕੱਲ ਤਾਂ ਹੁਣ ਕਹਿਣ ਲੱਗ ਪਏ ਭੋਰਿਆਂ ਚ ਬਹਿੰਦੇ ਨੇ ਜੀ ਫਲਾਣੇ। ਚੇਤੇ ਰੱਖਿਓ, ਸਾਡੇ ਵਰਗੇ ਗਾਲੜੀ ਕੋਈ ਨੀ, ਜੇ ਸਿਰ ਤਲੀ ਤੇ ਰੱਖ ਕੇ ਤੁਰਦਾ, ਸਿਰ ਤੇ ਖੱਫਣ ਵੀ ਉਹ ਬੰਨ ਕੇ ਤੁਰਦੇ ਜਿਹੜੇ ਭੋਰਿਆਂ ਵਿੱਚ ਬੈਠ ਕੇ ਬੰਦਗੀ ਕਰਦੇ, ਸਿਮਰਨ ਕਰਕੇ ਜਿਹੜੇ ਤੁਰੇ। ਬਾਬਾ ਦੀਪ ਸਿੰਘ ਦਾ ਦਮਦਮਾ ਸਾਹਿਬ ਭੋਰਾ ਹੈ ਤਖਤ ਸਾਹਿਬ ਦੇ ਅੰਦਰ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ, ਬਾਬਾ ਬਕਾਲਾ ਸਾਹਿਬ, ਹਜ਼ੂਰ ਸੱਚੇ ਪਾਤਸ਼ਾਹ ਨੇ ਇੱਧਰ ਭਗਤੀ ਕਰ ਰਹੇ ਨੇ, ਉਧਰ ਦਸ਼ਮੇਸ਼ ਪਿਤਾ ਦੇ ਬਚਨ ਨੇ ਕਿ ਅਕਾਲ ਪੁਰਖ ਵਾਹਿਗੁਰੂ ਵੱਲੋਂ ਹੁਕਮ ਹੋਇਆ। ਮਾਤਾ ਪਿਤਾ ਨੇ ਭਗਤੀ ਕੀਤੀ, ਇੰਨਾ ਸਿਮਰਨ ਕੀਤਾ, ਇੰਨੀ ਬੰਦਗੀ ਕੀਤੀ। ਦੇਖੋ ਜਦੋਂ ਅਸੀਂ ਬਚਿੱਤਰ ਨਾਟਕ ਦਾ ਇਹ ਪਵਿੱਤਰ ਅਧਿਆਇ ਪੜ੍ਹਨੇ ਖਾਂ, ਇਹ ਪੜ੍ਹਨੇ ਖਾਂ ਕਿ ਅਮ ਮੈਂ ਆਪਣੀ ਕਥਾ ਬਖਾਨੋ, ਤਪ ਸਾਧ ਜੇ ਬਿਦ ਮੋਹਿ ਆਨੋ, ਖੇਮ ਕੁੰਟ ਪਰਬਤ ਹੈ ਜਹਾਂ, ਸਬਦ ਸਰਿੰਗ ਸ਼ੋਭਿਤ ਹੈ ਤਹਾਂ, ਸਬਦ ਸਰਿੰਗ ਤੈ ਨਾਮ ਕਹਾਵਾ, ਪੰਡ ਰਾਜ ਜੈ ਜੋ ਕਮਾਵਾ, ਤੈ ਅਮ ਅਧਿਕ ਤਪੱਸਿਆ ਸਾਧੀ, ਮਹਾਂ ਕਾਲ ਕਾਲ ਕਾ ਅਰਾਧੀ, ਇਹ ਵਿਦ ਕਰਤ ਤਪੱਸਿਆ ਭਇਓ, ਦੁਆ ਤੇ ਏਕ ਰੂਪ ਹੋਏ ਗਇਓ। ਧਿਆਨ ਦਿਆ ਜਿਸ ਤੁਕਾਂ ਵੱਲ, ਇਹ ਤਾਂ ਹੋ ਗਿਆ ਹਜ਼ੂਰ ਨੇ ਪਿਛੋਕੜ ਉਹਦਾ ਜ਼ਿਕਰ ਕੀਤਾ। ਹੁਣ ਅਜੇ ਆਇਆ ਕਲਗੀਧਰ ਜੀ ਦਾ, ਪਰ ਉਸ ਤੋਂ ਪਹਿਲਾਂ, ਆਗਮਨ ਤੋਂ ਪਹਿਲਾਂ ਵਿੱਚ ਕੁਝ ਪਵਿੱਤਰ ਸਤਰਾਂ ਦਿੱਤੀਆਂ, ਉਹ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਮਾਤਾ ਪਿਤਾ ਦੀ ਬੰਦਗੀ ਨਾਲ ਕਹਿਣ ਲੱਗੇ ਅਸੀਂ ਦਵੈਤੇ ਰੂਪ ਹੋਏ, ਏਕ ਹੋ ਗਏ। ਤੇ ਉਧਰ ਤਾਂਤ ਮਾਤ ਮੁਰ ਅਲਖ ਅਰਾਧਾ, ਮਾਤਾ ਤੇ ਪਿਤਾ ਨੇ ਉਸ ਅਕਾਲ ਪੁਰਖ ਦੀ ਇਬਾਦਤ ਕੀਤੀ, ਬਹੁਵਿਧ ਯੋਗ ਸਾਧਨਾ ਸਾਧਾ ਤਿੰਨ ਜੋ ਕਰੀ ਅਲਾਕੀ ਸੇਵਾ ਤਾਂ ਤੇ ਭੈ ਪ੍ਰਸੰਨ ਗੁਰਦੇਵਾ ਤਿੰਨ ਪ੍ਰਭ ਜਬ ਆਇਸ ਮੋਇ ਦੀਆ ਤਬ ਹਮ ਜਨਮ ਕਲੂ ਮੈਂ ਲੀਆ। ਅਗਲੇ ਬਚਨ ਕਹਿਣ ਲੱਗੇ ਚਿੱਤ ਨਾ ਭਇਓ ਹਮਰੋ ਆਵਨ ਕਹਿ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ ਇਮ ਕਹਿ ਕਹਿ ਇਹ ਲੋਕ ਪਠਾਇਓ। ਉੱਥੇ ਫਿਰ ਸਾਰਾ ਚੱਲਦਾ ਹੈ ਬਚਿੱਤਰ ਨਾਟਕ ਵਿੱਚ ਸ੍ਰਿਸ਼ਟੀ ਵਿੱਚ ਕੌਣ ਕੌਣ ਆਏ ਕਿਸ ਤਰ੍ਹਾਂ ਆਏ ਅਖੀਰ ਤੇ ਫਿਰ ਮਹਾਰਾਜ ਜੀ ਦੇ ਉਹ ਬਚਨ ਜਿਹੜੇ ਵੈਸਾਖੀ ਵਾਲੇ ਦਿਨ ਹਜ਼ੂਰ ਨੇ ਮੁਕੰਮਲ ਕੀਤੇ ਕਹਿਣ ਲੱਗੇ ਇਮ ਕਹਿ ਕਹਿ ਇਹ ਲੋਕ ਸਦਾਇਓ ਇਹ ਭੇਜਿਆ ਤੇ ਸ਼ਬਦ ਕੀ ਕਹੇ। ਕਹਿਣ ਲੱਗੇ ਮੈਂ ਆਪਣਾ ਸੁੱਤ ਤੋਹੇ ਨਿਵਾਜਾ ਕਾਹਦੇ ਲਈ ਪੰਥ ਪਰਚੁਰ ਕਰਬੇ ਕੋ ਸਾਜਾ ਜਹਾਂ ਤਹਾਂ ਤੁਮ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ। ਮਹਾਰਾਜ ਕਹਿੰਦੇ ਪੰਥ ਪਰਚੁਰ ਪੰਥ ਦੇ ਪ੍ਰਚਾਰ ਲਈ ਕਿਉਂਕਿ ਪੰਥ ਨਿਰਮਲ ਗੁਰੂ ਨਾਨਕ ਸਾਹਿਬ ਨੇ ਹੀ ਸ਼ੁਰੂ ਕਰ ਦਿੱਤਾ ਹੈ ਪ੍ਰਚਾਰ ਲਈ। ਫਿਰ ਅੱਗੇ ਬਚਨ ਕਹਿੰਦੇ ਆ ਕਿ ਠਾਡ ਭਇਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਾਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਖਾਏ। ਸਾਹਿਬ ਨੇ ਕਿਹਾ ਸਾਡੇ ਆਉਣ ਦਾ ਮਕਸਦ ਹੀ ਇਹ ਖਮ ਇਹ ਕਾਜ ਜਗਤ ਮੋ ਆਏ ਧਰਮ ਖੇਤ ਗੁਰਦੇਵ ਪਠਾਏ ਜਾਂ ਤਾਂ ਤੁਮ ਧਰਮ ਬਿਥਾਰੋ ਦੁਸ਼ਟ ਦੋਖੀਨ ਪਕੜ ਪਛਾਰੋ ਯਹੀ ਕਾਜ ਧਰਾਮ ਜਨਮੰਗ ਸਮਝ ਲਿਓ ਸਾਧੂ ਸਭ ਮਨ ਮੰਗ ਧਰਮ ਚਲਾਵਨ ਸੰਤ ਉਭਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ। ਜੜਾਂ ਪੱਟਣ ਲਈ ਦੋਖੀਆਂ ਦੀਆਂ ਹਜ਼ੂਰ ਸੱਚੇ ਪਾਤਸ਼ਾਹ ਨੇ ਆ 30 ਮਾਰਚ 1699 ਆਇਆ ਵੈਸਾਖੀ ਵਾਲਾ ਦਿਨ ਹੈ। ਹਾਲਾਂਕਿ ਵੈਸਾਖੀ ਦੀ ਮਹੱਤਤਾ ਉਸ ਤੋਂ ਪਹਿਲਾਂ ਵੀ ਗੁਰੂ ਘਰ ਵਿੱਚ ਬਹੁਤ ਹੈ। ਹਿਸਟਰੀ ਦੀਆਂ ਕੁਝ ਘਟਨਾਵਾਂ ਜੁੜੀਆਂ ਨੇ ਉਧਰ ਨਹੀਂ। ਮਹਾਰਾਜ ਜੀ ਨੇ ਭਰੇ ਹੋਏ ਦੀਵਾਨ ਵਿੱਚ ਅੱਜ ਦੇ ਦਿਨ ਕਿਰਪਾ ਕੀਤੀ ਜਿਹੜੀ ਪ੍ਰਿਸ਼ਠ ਭੂਮੀ ਗੁਰੂ ਨਾਨਕ ਸਾਹਿਬ ਤੋਂ ਤਿਆਰ ਹੋ ਗਈ ਸ਼ਬਦਾਂ ਕਰਕੇ ਜਿਨ੍ਹਾਂ ਨੂੰ ਧੱਕਿਆ ਗਿਆ ਉਹਨਾਂ ਨੂੰ ਥਾਂ ਦਿੱਤੀ। ਅੱਜ ਮਹਾਰਾਜ ਜੀ ਨੇ ਕਿਹਾ ਇੱਕ ਕੰਮ ਕਰਨਾ ਹੈ ਖਾਲਸਾ ਸਿਰਜਣਾ ਹੈ ਜਿਹੜੇ ਅੱਗੇ ਵੱਖ ਵੱਖ ਬੈਂਦੇ ਸਨ ਇਹਨਾਂ ਨੂੰ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਦੀ ਦਾਤ ਦੇ ਦੇਣੀ ਹੈ। ਇਹਨਾਂ ਦਾ ਪਹਿਰਾਵਾ ਇੱਕ, ਇਹਨਾਂ ਦਾ ਇਸ਼ਟ ਇੱਕ, ਇਹਨਾਂ ਦਾ ਖਾਣਾ ਇੱਕ, ਇਹਨਾਂ ਦਾ ਬਾਟਾ ਇੱਕ, ਇਹਨਾਂ ਦਾ ਗੁਰੂ ਇੱਕ, ਇਹਨਾਂ ਦੀ ਮਾਂ ਇੱਕ, ਇਹਨਾਂ ਦਾ ਪਿਤਾ ਇੱਕ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇਹ ਜ਼ਿਆਦਾ ਮੈਂ ਦੁਹਰਾਵਾਂ ਨਾ ਵੈਸਾਖੀ ਦੀ ਸਾਖੀ ਸੁਬਾਹ ਵੀ ਜ਼ਿਕਰ ਹੋਇਆ ਹੈ ਕਿ ਸ੍ਰੀ ਸਾਹਿਬ ਨੰਗੀ ਤਲਵਾਰ ਸ੍ਰੀ ਸਾਹਿਬ ਲੈ ਕੇ ਆਏ ਸੱਚੇ ਪਾਤਸ਼ਾਹ। ਇਹ ਤਾਂ ਭਾਈ ਪਰਚੇ ਨੇ ਤੇ ਮਾਲਕ ਅਧਿਆਪਕ ਦੀ ਮਰਜ਼ੀ ਹੈ ਜਿਹੋ ਜਿਹਾ ਮਰਜ਼ੀ ਪਾ ਦੇ ਉਹਦੀ ਮਰਜ਼ੀ ਕਟੋਰਾ ਸੱਟ ਕੇ ਕਹਿ ਲੈਣਿਆ ਕਟੋਰਾ ਕੱਢ ਪਰਚੇ ਹੀ ਹੈ ਨਾ। ਉਹਦੀ ਮਰਜ਼ੀ ਹੈ ਕਿ 12 ਸਾਲ ਗਾਗਰ ਢਵਾ ਦੇ ਉਹਦੀ ਮਰਜ਼ੀ ਹੈ ਥੜੇ ਬਣਾਈ ਜਾਏ ਪਰਚੇ ਪਾਉਣ ਵਾਲੇ ਦੀ ਮਰਜ਼ੀ ਹੈ ਲਾਹੌਰ ਭੇਜ ਦੇ ਜੋ ਤਾਂ ਉਹੀ ਹੈ ਨਾ। ਅੱਜ ਉਹਨੇ ਸ੍ਰੀ ਸਾਹਿਬ ਕੱਢ ਕੇ ਕਿਹਾ ਮੈਨੂੰ ਇੱਕ ਸੀਸ ਚਾਹੀਦਾ ਹੈ ਮੈਨੂੰ ਸਿਰ ਚਾਹੀਦਾ ਹੈ ਇੱਕ। ਗੁਰਮੁਖੋ ਸੱਚ ਇਹ ਅੱਜ ਮਨ ਦੀ ਮਤੜੀ ਤਿਆਗ ਕੇ ਉਹ ਸਾਰੇ ਆਪਾਂ ਨਾਮ ਜਾਣੂ ਹਾਂ ਕਿ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਕੀਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਉਹ ਤੇ ਇਹ ਤੇ ਦੁਬਧਾ ਹੋਣੀ ਨਹੀਂ ਚਾਹੀਦੀ ਵੀ ਉਹ ਕੋਈ ਬੱਕਰਿਆਂ ਦੀ ਗੱਲ ਕਰੇ ਜਾਂ ਵੈਸੇ ਮੈਂ ਤੈਨੂੰ ਛੇੜਦੇ ਨਹੀਂ ਜਦੋਂ ਮਨ ਮੰਨਿਆ ਹੀ ਹੈ ਕਿ ਸਤਿਗੁਰੂ ਮੇਰਾ ਮਾਰ ਜਵਾਲ ਹੈ। ਮਹਾਰਾਜ ਤਾਂ ਕਹਿੰਦੇ ਨੇ ਜੇਤੇ ਜੀ ਜੀਵੈ ਲੈ ਸਾਂ ਜਵਾਲੇ ਤੇ ਜਵਾਲੇ ਤਾਂ ਕੇ ਅਸਾਂ। ਇਹ ਤੁਕ ਗੁਰੂ ਨਾਨਕ ਸਾਹਿਬ ਦੀ ਹੈ ਸਾਰੇ ਜੀਵ ਸਾਹ ਲੈਂਦੇ ਨੇ ਤੇ ਜੇ ਤੂੰ ਜਵਾਨ ਤੇ ਆਲੇ ਤੇਰੇ ਲਈ ਕੋਈ ਵੱਡੀ ਗੱਲ ਹੈ ਤੂੰ ਸਾਹ ਤੋਂ ਬਿਨਾਂ ਰੱਖਣਾ ਹੈ ਇਹ ਖੇਡ ਹੈ ਗੁਰੂ ਦੀ। ਸਵੇਰੇ ਦਿਲਬਰ ਸਾਹਿਬ ਮੈਨੂੰ ਸਤਵੀਰ ਸਿੰਘ ਉਹਨਾਂ ਦੀ ਗੱਲ ਕੋਟ ਕਰ ਰਹੇ ਸਨ ਕਿ ਗੁਰੂ ਨੇ ਪਰਦਾ ਲਾਇਆ ਪਰਦੇ ਚ ਖੇਡ ਵਰਤਾਈ। ਅਬਦੁਲ ਤੁਰਾਨੀ ਕਹਿੰਦਾ ਬਾਹਰ ਖੇਡ ਵਾਪਰੀ ਉਹ ਕਹਿੰਦਾ ਵੀ ਬਾਹਰ ਖੇਡ ਵਾਪਰੀ ਸੀਸ ਜੋੜੇ ਇਸ ਤਰ੍ਹਾਂ ਹੋਇਆ ਸਭ ਕੁਛ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਰਕੇ ਅੰਮ੍ਰਿਤ ਤਿਆਰ ਦੇਖੋ ਉਹਨਾਂ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ। ਬੇਨਤੀ ਹੈ ਕਿ ਪਾਣੀ ਸੀ ਪਾਣੀ ਚ ਮਿਠਾਸ ਹੈ ਮਿਠਾਸ ਮਿੱਠਾ ਖਿਮਾ ਕਰਿਓ ਮਾਤਾ ਜੀਤੋ ਜੀ ਨੇ ਪਾਇਆ ਹੈ। ਇਤਿਹਾਸ ਜੋ ਕਹਿੰਦਾ ਹੈ ਮਾਤਾ ਸਾਹਿਬ ਕੌਰ ਜੀ ਅੰਮ੍ਰਿਤ ਸੰਚਾਰ ਤੋਂ ਬਾਅਦ ਆਏ ਨੇ। ਇਹਨੂੰ ਸੁਣ ਕੇ ਮਤਲਬ ਇਹ ਮਤ ਸਮਝਣਾ ਵੀ ਗਲਤ ਜੀ ਗੱਲ ਕਹਿ ਰਿਹਾ ਮਾਤਾ ਸਾਹਿਬ ਬਾਅਦ ਚ ਆਏ ਨੇ। ਹਾਂ ਜਦੋਂ ਇਹ ਖਿਆਲ ਬਣਿਆ ਸੀ ਹਜ਼ੂਰ ਨੇ ਕਿਹਾ ਕਿ ਅਸੀਂ ਜੀਤੋ ਜੀ ਤੋਂ ਬਾਅਦ ਇਹ ਸ਼ਬਦ ਭਾਵੇਂ ਵਿਦਵਾਨਾਂ ਨੇ ਗ੍ਰਿਸ਼ ਸ਼ਬਦ ਵਰਤੇ, ਪਰ ਮਾਤਾ ਸਾਹਿਬ ਕੌਰ ਅਜੇ ਵੀ ਦਿੱਲੀ ਦਾ ਜਿਹੜਾ ਪੁਰਾਣਾ ਰਿਕਾਰਡ ਹੈ ਨਾ, ਪਿਛਲੇ ਸਮੇਂ ਮਾਤਾ ਜੀ ਦੇ ਜੀਵਨ ਤੇ ਬੋਲਣਾ ਸੀ, ਪੁਰਾਣੇ ਰਿਕਾਰਡ ਵਿੱਚ ਅਜੇ ਵੀ ਕੁਵਾਰਾ ਡੋਲਾ ਹੀ ਲਿਖਿਆ ਜਾਂਦਾ ਹੈ। ਰੋਹਤਾਸ ਤੋਂ ਆਏ ਨੇ, ਹਜ਼ੂਰ ਤੋਂ ਤਕਰੀਬਨ 16 ਕੀ ਸਾਲ ਦੀ ਆਰਬਲਾ ਦਾ ਵੀ ਫਰਕ ਹੈ ਮਾਤਾ ਸਾਹਿਬ ਜੀ ਦਾ। ਹਜ਼ੂਰ ਸਾਹਿਬ ਆਪਾਂ ਦੇਖਦੇ ਹਾਂ ਮਾਤਾ ਸਾਹਿਬ ਦਾ ਸਥਾਨ, ਹੁਣ ਜਦੋਂ ਆਏ ਨੇ ਕੁਵਾਰੇ ਡੋਲੇ ਦੇ ਰੂਪ ਚ, ਫਿਰ ਜਦੋਂ ਇਹ ਮਨ ਚ ਇੱਠੀ ਜਗਿਆਸਾ ਸੰਤਾਨ ਦੀ, ਕਲਗੀ ਵਾਲੇ ਤਰਸ ਦੇ ਘਰ ਵਿੱਚ ਆਏ, ਕਹਿਣ ਲੱਗੇ ਭਰੇ ਦਰਬਾਰ ਵਿੱਚ ਕਿ ਜਿਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਇਹ ਖਾਲਸਾ ਸਾਹਿਬ ਦੇਵਾਂ ਦੀ ਝੋਲੀ ਵਿੱਚ ਪਾਇਆ, ਇਹ ਤੇਰਾ ਪੁੱਤਰ ਹੈ। ਖੈਰ ਉਦਨ ਅੰਮ੍ਰਿਤ ਦੀ ਦਾਤ ਦੇ ਮਾਲਕ ਨੇ ਕਿਰਪਾ ਕੀਤੀ। ਰਤਨ ਸਿੰਘ ਭੰਗੂ ਨੇ ਲਿਖਿਆ ਹੈ, ਮਹਾਰਾਜ ਜੀ ਨੇ ਇਹ ਗੱਲ ਰਵਾਲ ਸਰ ਵੀ ਕਹੀ, ਇਹ ਗੱਲ ਪਹਾੜੀਆਂ ਦੀ ਮੀਟਿੰਗ ਵਿੱਚ ਵੀ ਕਹੀ। ਉਹਨਾਂ ਕਿਹਾ ਦੇਖੋ ਜੀ ਤੁਹਾਡੇ ਘਰ ਚ ਕੌਣ, ਜੱਟ ਨੇ, ਤਰਖਾਨ ਨੇ, ਬਾਣੀਏ ਨੇ, ਕੰਬੋ ਨੇ, ਸੂਦ ਨੇ, ਬਟਪਾਰ ਨੇ। ਮਹਾਰਾਜ ਜੀ ਨੇ ਕਿਹਾ ਨਹੀਂ। ਹਜ਼ੂਰ ਨੇ ਕਿਹਾ, ਫਰਮਾਇਆ ਸਤਿਗੁਰੂ ਨੇ ਤੇ ਰਤਨ ਸਿੰਘ ਭੰਗੂ ਨੇ ਲਿਖਿਆ, ਕਹਿਣ ਲੱਗੇ ਸੱਤ ਸਨਾਤ ਔਰ 12 ਜਾਤ, ਜਾਣੈ ਨਾਹੀ ਰਾਜਨੀਤੀ ਕੀ ਬਾਤ, ਜੱਟ ਬੂਟ ਜੈ ਕਹਿ ਜਗ ਮਾਹੀ, ਬਾਣੀਏ ਬਕਾਲ ਕਰਾੜ ਖੱਤਰੀ ਸਦਾਹੀ, ਲਾ ਲੁਹਾਰ ਤਰਖਾਣ ਹੁਤੀ ਜਾਤ ਕਮੀਨੀ, ਸ਼ਬਦ ਵਰਤੇ ਛੀਪੋ ਕਲਾਨਣ ਪੈ ਨੀਚਨ ਪੈ ਕਿਰਪਾ ਕੀਨੀ, ਇਨ ਗਰੀਬ ਸਿੱਖੋ ਕੋ ਦੇਹੁ ਪਾਤਸ਼ਾਹੀ, ਜੇ ਯਾਦ ਕਰੇ ਖਮਰੀ ਗੁਰਿਆਈ। ਜਿਨ੍ਹਾਂ ਨੂੰ ਨੀਚ ਕਹਿ ਰਹੇ ਹੋ ਇਹਨਾਂ ਨੂੰ ਸਰਦਾਰ ਬਣਾਵਾਂਗਾ। ਸੱਚ ਇਹ ਵੇ ਜੋ ਗੁਰੂ ਗ੍ਰੰਥ ਸਾਹਿਬ ਚ ਸ਼ਬਦ ਦੀ ਇੱਕ ਮੂਵਮੈਂਟ ਹੈ ਕਿ ਸੱਚ ਕਿਸੇ ਹਿਰਦੇ ਚੋਂ ਨਿਕਲੇ, ਉਹ ਭਾਵੇਂ ਚੰਮ ਦਾ ਕੰਮ ਕਰੇ, ਉਹ ਲੱਕੜ ਦਾ ਕੰਮ ਕਰੇ, ਉਹ ਕੱਪੜੇ ਦਾ ਕੰਮ ਕਰੇ, ਜਿਹਦੇ ਅੰਦਰ ਸੱਚ ਉਪਜ ਗਿਆ ਉਹਨੂੰ ਗੁਰੂ ਗ੍ਰੰਥ ਸਾਹਿਬ ਚ ਥਾਂ ਹੈ। ਤੇ ਜਾਤ ਕੋਈ ਹੋਵੇ, ਕਿਰਤ ਪਹਿਲਾਂ ਭਾਵੇਂ ਮਾਪਿਆਂ ਦੀ ਕੋਈ ਹੋਵੇ, ਜਿਹਨੂੰ ਅੰਮ੍ਰਿਤ ਦੀ ਦਾਤ ਮਿਲ ਗਈ ਉਹਨੂੰ ਪੰਥ ਵਿੱਚ ਥਾਂ ਹੈ। ਹਜ਼ੂਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਤੇ ਫਿਰ ਆਪ ਉਹਨਾਂ ਨੂੰ ਕਿਹਾ ਕਿ ਮੈਨੂੰ ਅੰਮ੍ਰਿਤ ਦੀ ਦਾਤ ਦਿਓ। ਇਹ ਸ਼ਬਦ ਕਹੇ ਹਜ਼ੂਰ ਅੰਮ੍ਰਿਤ ਛਕਣ ਲੱਗੇ। ਅੰਮ੍ਰਿਤ ਦੀ ਦਾਤ ਲਈ ਇਹ ਸਤਿਗੁਰੂ ਦੀ ਖੇਡ ਹੈ। ਭਾਈ ਨੰਦ ਲਾਲ ਸਾਹਿਬ ਜੀ ਤਾਂ ਕਹਿੰਦੇ ਨੇ ਕਿ ਐਵੇਂ ਕੋਈ ਭੁਲੇਖੇ ਚ ਨਾ ਪੈ ਜਾਏ ਕਿ ਪਹਿਲਾਂ ਅੰਮ੍ਰਿਤ ਦਿੱਤਾ ਫਿਰ ਅੰਮ੍ਰਿਤ ਛਕਿਆ ਕਿਉਂ। ਕਹਿਣ ਲੱਗੇ ਆਪੀ ਆਸ਼ਕੇ ਤੇ ਆਪੀ ਮਸ਼ੂਕ ਹੈ, ਸ਼ਬਦ ਇਹੀ ਨੇ। ਹੱਕ ਰਾਮ ਮਹਿਬੂਬ ਗੁਰ ਗੋਬਿੰਦ ਸਿੰਘ, ਤਾਲਬੋ ਮਤਲੂਬ ਗੁਰ ਗੋਬਿੰਦ ਸਿੰਘ, ਆਪ ਹੀ ਖੋਜੀ ਆਪ ਹੀ ਖੋਜ, ਇਉਂ ਕਹਿ ਲੋ ਆਪਸ ਕੋ ਆਪੇ ਆਦੇਸ਼, ਆਪੇ ਗੁਰ ਚੇਲਾ ਹੈ ਆਪੇ, ਇਉਂ ਕਹਿ ਲੋ ਆਪੇ ਗੁਰੂ ਤੇ ਆਪੇ ਚੇਲੇ ਵਾਲੀ ਖੇਡ ਸੀ। ਕਹਿਣ ਲੱਗੇ ਅੰਮ੍ਰਿਤ ਦੀ ਦਾਤ ਠੀਕ ਹੈ, ਭਾਵੇਂ ਹਰ ਵਾਰੀ ਕਹਿਣਾ ਕਿਸੇ ਕਿਹਾ ਵੀ ਤੁਸੀਂ ਕੀ ਦਿਓਗੇ, ਖਿਮਾ ਕਰਿਓ। ਦਾਸ ਦੀ ਇੱਕ ਬੇਨਤੀ ਹੈ ਕਿ ਜਿਸ ਸਿੱਖ ਨੂੰ ਕਹਿ ਦਿੱਤਾ ਨਾ ਮੈਨੂੰ ਅੰਮ੍ਰਿਤ ਦੀ ਦਾਤ ਦਿਓ, ਉਹ ਤਾਂ ਗਰੀਬ ਨਿਵਾਜ ਦੇ ਚਰਨਾਂ ਝੁੱਕ ਗਏ ਸ਼ੁਕਰਾਨੇ ਨਾਲ ਕਿ ਏਡੀ ਵੱਡੀ ਦਾਤ ਦੇ ਦਿੱਤੀ ਕਿ ਗੁਰੂ ਕਲਗੀਧਰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਉਣ ਲਈ ਅੰਮ੍ਰਿਤ ਦੀ ਦਾਤ ਉਹਨਾਂ ਨੇ ਦਿੱਤੀ। ਜਦੋਂ ਅੰਮ੍ਰਿਤ ਦੀ ਦਾਤ ਲਈ, ਭਾਈ ਗੁਰਦਾਸ ਦੂਜੇ ਦੀ ਪੌੜੀ ਹੈ, ਭਾਵੇਂ ਬਾਅਦ ਵਿੱਚ ਰਚਨਾ ਹੋਈ, ਹਰ ਸੱਚੇ ਤਖਤ ਰਚਾਇਆ ਸਤਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ, ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ, ਪੀਵੋ ਪੌਲ ਖੰਡ ਤਾਰ ਹੋਏ ਜਨਮ ਸੁਹੇਲਾ, ਗੁਰਸੰਗਤ ਕੀਨੀ ਖਾਲਸਾ ਮਨ ਮੁਖੀ ਦੁਗੇਲਾ। ਤੇ ਆਵਾਜ਼ ਆਨੰਦਪੁਰ ਚੋਂ ਆ ਰਹੀ ਸੀ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਆਪੇ ਗੁਰੂ ਤੇ ਆਪੇ ਚੇਲੇ ਨੇ ਅੰਮ੍ਰਿਤ ਦੀ ਦਾਤ ਦਿੱਤੀ। ਫਿਰ ਉਸ ਨਾਲ ਰਹਿਤਾਂ ਕਰੈਤਾਂ, ਹਾਲਾਂਕਿ ਰਹਿਤਾਂ ਤੇ ਕਰੈਤਾਂ ਦਾ ਬੇਸ ਵੀ ਗੁਰੂ ਗ੍ਰੰਥ ਸਾਹਿਬ ਹੈ। ਰਹਿਤਨਾਮੇ ਉਸ ਬੇਸ ਤੇ ਲਿਖੇ ਨੇ, ਪੁਰਾਤਨ ਰਹਿਤਨਾਮੇ ਪੜ੍ਹੋ, ਜਿਵੇਂ ਵਾਰਤਕ ਰਹਿਤਨਾਮੇ ਨੇ ਉਹਨਾਂ ਚ ਲਿਖਿਆ ਹੈ ਕਿ ਸਿੱਖ ਪਰਾਏ ਰੂਪ ਨੂੰ ਨਾ ਤੱਕੇ, ਥੱਲੇ ਲਿਖਦੇ ਨੇ ਸ਼ਾਂਖ ਗ੍ਰੰਥ ਜੀ ਕੀ ਪਰ ਤਰਿਆ ਰੂਪ ਨਾ ਪੇਖੇ ਨੇਤਰ। ਫਿਰ ਲਿਖਦੇ ਨੇ ਕਿ ਸਿੱਖ ਕਿਸੇ ਕਾ ਹੱਕ ਨਾ ਖਾਏ, ਸਾਖ ਗੁਰੂ ਗ੍ਰੰਥ ਸਾਹਿਬ ਜੀ ਕੀ ਕਿ ਹੱਕ ਪਰਾਇਆ ਨਾਨਕਾ ਉਸ ਸੁਵਰ ਉਸ ਗਾਏ। ਆ ਬਾਬਾ ਜੀ ਨੇ ਰਹਿਤ ਹੀ ਦੱਸੀ, ਐਸੀ ਕਲਾ ਨਾ ਖੇਡੀ ਹੈ ਜਿ ਦਰਗਹਿ ਗਿਆ ਹਾਰੀਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ, ਇਹ ਰਹਿਤ ਹੀ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨ ਮੈਂ ਚੱਲੈ ਵੇਕਾਰ। ਸੱਚੇ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਦਿੱਤੀ, ਰਹਿਤਾਂ ਦ੍ਰਿੜ ਕਰਾਈਆਂ, ਕਰਹਿਤਾਂ ਤੋਂ ਬਚਣ ਲਈ ਕਹਿ ਦਿੱਤਾ। ਤੇ ਅੱਜ ਜੋ ਕੋਈ ਸਮਾਜ ਮੰਨ ਰਿਹਾ ਨਾ, ਭਾਵੇਂ ਸਾਡੇ ਲੋਕ ਕਹਿੰਦੇ ਨੇ ਨਹੀਂ ਜੀ ਜੇ ਆਹ ਗੱਲ ਨਾ ਹੁੰਦੀ ਤੇ ਬੜੀ ਸਿੱਖੀ ਫੈਲਣੀ ਸੀ। ਨਹੀਂ, ਇੱਥੇ ਗਿਣਤੀ ਦੀ ਗੱਲ ਨਹੀਂ, ਇਕੱਠ ਤਾਂ ਹਜ਼ਾਰਾਂ ਦਾ ਸੀ, ਪਰ ਜਿਹੜੇ ਪੰਜ ਨਿੱਤਰ ਕੇ ਬਾਹਰ ਆ ਗਏ ਬਸ ਉਹੀ ਇਤਿਹਾਸ ਬਣ ਕੇ ਰਹਿ ਗਿਆ। ਜੀਵਨ ਹੀ ਪਲਟਦੇ ਨੇ, ਹਜ਼ੂਰ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਦੀ ਤਾਕਤ ਨੇ ਇੱਕ ਨਵਾਂ ਇਨਕਲਾਬ ਹੋਰ ਲਿਆਂਦਾ। ਉਹ ਦਾਸ ਸਿਰਫ ਦੋ ਚਾਰ ਮਿੰਟ ਲੈਣੇ ਨੇ, ਕਹਿ ਕੇ ਸਮਾਪਤੀ ਕਰਦਾ ਹਾਂ ਕਿ ਹਜ਼ੂਰ ਦੇ ਸਿੱਖ ਉਹਨਾਂ ਨੂੰ ਅੰਮ੍ਰਿਤ ਜਲ ਤੇ ਵਿੱਚ ਖੰਡਾ, ਜਲ ਤਰਲ ਹੈ, ਖੰਡਾ ਠੋਸ ਹੈ, ਕੱਲਾ ਜਲ ਨਹੀਂ ਰਹਿਣ ਦਿੱਤਾ। ਸਰਬ ਲੋਹ ਦੀ ਪਾਨ ਦੇ ਕੇ ਸਰਬ ਲੋਹ ਜੀ ਕੀ ਰੱਛਾ ਹਮਨੇ, ਮਹਾਰਾਜ ਜੀ ਨੇ ਕਿਹਾ ਖਾ ਖੰਡ ਬਿਹੰਡੰਗ ਖਲ ਦਲ ਖੰਡੰਗ ਆਤਰਨ ਮੰਡੰਗ ਬਰ ਬੰਡੰਗ ਭੁਜ ਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ, ਪਾਣੀ ਦੀ ਤਰ੍ਹਾਂ। ਤੇ ਵੇਖੀ ਜਦੋਂ ਕੋਈ ਦੁਸ਼ਮਣ ਚੜ ਕੇ ਆਵੇ ਫਿਰ ਖੰਡਾ ਲੈ ਕੇ ਅੱਗੇ ਖਲੋਣਾ ਵੀ ਤੂੰ ਹੈ। ਮੀਰੀ ਤੇ ਪੀਰੀ ਇਕੱਠੇ ਕਰ ਦਿੱਤੇ। ਬਸ ਇੱਕ ਬੇਨਤੀ ਕਰਕੇ ਸੰਪੰਨਤਾ ਕਰਦਾ ਹੈ ਦਾਸ, ਇਹ ਸਦੀਵਕਾਰ ਰਹੇਗਾ। ਅੱਜ ਇੰਟਰਨੈਸ਼ਨਲ ਕਾਨੂੰਨ ਬਣ ਗਿਆ ਕਿ ਤੁਸੀਂ ਜਹਾਜ਼ ਚ ਸਮੋਕ ਨਹੀਂ ਕਰ ਸਕਦੇ, ਲੋਕ ਜਿਹੜੇ ਕਰਦੇ ਹੁਣ ਕਹਿ ਰਹੇ ਨੇ ਨਾ ਹਿੰਦੁਸਤਾਨ ਵਿੱਚ ਤੇ ਥਾਂ ਥਾਂ ਤੇ ਮੂੰਹ ਵੀ ਦਿਖਾਏ ਨੇ ਕੈਂਸਰ ਵਾਲੇ, ਨਾ ਖਾਓ ਤੰਬਾਕੂ। ਮੇਰੇ ਗੁਰੂ ਨੇ ਸਦੀਆਂ ਪਹਿਲਾਂ ਕਹਿ ਦਿੱਤਾ ਕਿ ਮੇਰਾ ਸਿੱਖ ਭੁੱਲ ਕੇ ਵੀ ਇਹਦੇ ਵੱਲ ਤੱਕੇਗਾ ਨਹੀਂ। ਸਿੱਖ ਦੀ ਗੱਲ ਛੱਡੋ, ਗੁਰੂ ਦਾ ਤਾਂ ਘੋੜਾ ਵੀ ਉਸ ਖੇਤ ਵਾਲੇ ਪਾਸੇ ਨਹੀਂ ਗਿਆ। ਹਜ਼ੂਰ ਸੱਚੇ ਪਾਤਸ਼ਾਹ ਨੇ ਕਰਹਿਤਾਂ ਤੋਂ ਬਚਾਇਆ। ਅੱਜ ਉਹ ਖਤਰਨਾਕ ਬਿਮਾਰੀਆਂ ਜਿਹਦੇ ਨਾਲ ਲੋਕ ਬਚਦੇ ਨਹੀਂ ਪਏ, ਇੱਕੋ ਗੱਲ ਹਿੰਦੁਸਤਾਨ ਚ ਬੱਸਾਂ ਦੇ ਪਿੱਛੇ ਲਾ ਕੇ ਲਾਇਆ ਕਿ ਨਹੀਂ ਆਪਣੇ ਜੀਵਨ ਸਾਥੀ ਕੇ ਸਾਥ ਜ਼ਿੰਦਗੀ ਬਤੀਤ ਕਰਨੇ ਸੇ ਹੀ ਬਚੋਗੇ। ਮੇਰੇ ਗੁਰੂ ਨੇ ਕਿਹਾ ਦੇਖੀ ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਨੇ, ਆਪਣੀ ਇਸਤਰੀ ਸੋ ਰਤ ਹੋਈ ਰਹਿਤਵਾਨ ਗੁਰ ਕਾ ਸਿੰਘ ਸੋਈ। ਹਜ਼ੂਰ ਸੱਚੇ ਪਾਤਸ਼ਾਹ ਦਿੱਤਾ ਅੰਮ੍ਰਿਤ, ਉਸ ਅੰਮ੍ਰਿਤ ਨੇ ਹਿੰਦੁਸਤਾਨ ਦੀ ਤਸਵੀਰ ਬਦਲ ਕੇ ਰੱਖ ਦਿੱਤੀ, ਤਕਦੀਰ ਬਦਲ ਕੇ ਰੱਖ ਦਿੱਤੀ। ਜਿਨ੍ਹਾਂ ਲੋਕਾਂ ਨੂੰ ਗੁਲਾਮ ਬਣਾਇਆ ਸੀ, ਤਾਂ ਹੀ ਬੁੱਲੇ ਨੇ ਕਿਹਾ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਰੁਲਣ ਵਾਲਿਆਂ ਨੂੰ ਪਾਤਸ਼ਾਹੀਆਂ ਦੇ ਦਿੱਤੀਆਂ। ਫਿਰ ਇਸ ਅੰਮ੍ਰਿਤ ਦੀ ਤਾਕਤ ਸੀ ਕਿ ਨਾਦਰ ਵਰਗੇ ਨੂੰ ਵੀ ਜ਼ਕਰੀਏ ਨੇ ਗੱਲ ਕਹੀ, ਕਹਿੰਦਾ ਇਹ ਮਰਿਆ ਨਹੀਂ ਹੋ, ਇਹ ਮਾਰਿਆ ਨਹੀਂ ਹੋ ਮਰਨੇ, ਤੇ ਮਰਦਾ ਵੀ ਨਹੀਂ, ਸਿੱਖ ਤੋਪਾਂ ਨਾਲ ਨਹੀਂ ਮਰਦਾ, ਗੋਲੀਆਂ ਨਾਲ ਨਹੀਂ ਮਰਦਾ, ਇਹ ਜਿੱਦਣ ਮਰਦਾ ਹੈ ਨਾ ਆਪਣਿਆਂ ਵੱਲੋਂ ਵਿਸ਼ਵਾਸ ਘਾਤ ਕਰਕੇ ਮਰਦਾ ਹੈ, ਹੋਰ ਨਹੀਂ ਕਿਹਨੂੰ ਮਾਰਦਾ। ਮੈਂ ਕੱਲ ਪਾਤਰ ਦੀ ਇੱਕ ਰਚਨਾ ਸੀ, ਉਹਨੇ ਲਿਖਿਆ ਮੈਨੂੰ ਚੰਗੀ ਲੱਗੀ, ਜਿਸ ਤੇਗ ਦੇ ਘਾਟ ਗੁਰੂ ਉਤਰੇ, ਜਿਸ ਤੇਗ ਦੇ ਘਾਟ ਗੁਰੂ ਉਤਰੇ ਉਸ ਤੇਗ ਤੋਂ ਖੂਨ ਸੁੱਕਦਾ ਨਹੀਂ, ਭਾਵੇਂ ਦਸਤਾਰ ਸਜਾ ਕੇ ਆ ਜਾਵੇ ਤੇ ਭਾਵੇਂ ਜੰਜੂ ਪਾ ਕੇ ਆ ਜਾਵੇ, ਔਰੰਗਜ਼ੇਬ ਸਾਥੋਂ ਲੁਕਦਾ ਨਹੀਂ। ਪਰ ਉਸ ਅੰਮ੍ਰਿਤ ਨੇ ਨਾਦਰ ਵਰਗੇ ਨੂੰ ਵੀ ਉਹਦੇ ਸੂਬੇਦਾਰ ਨੇ ਕਹਿ ਦਿੱਤਾ, ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਇਓ ਹੈ, ਸੋ ਐਸੀ ਗਇਓ ਕਲਾਮ ਬਤੈ ਹੈ, ਜਿਸੇ ਬਣਾਏ ਸੁਦਾਈਏ ਲੈ ਹੈ, ਸੋਏ ਪਿਲਾਏ ਲੋਗਣ ਕਹਿ ਤਾਈ, ਸਿਆਰਨ ਤੇ ਸਿੰਘ ਲੇਟ ਬਣਾਈ। ਕਹਿੰਦਾ ਜਿੱਥੇ ਪੰਜ ਇਕੱਠੇ ਹੁੰਦੇ ਨੇ ਉੱਥੇ ਅੰਮ੍ਰਿਤ ਬਣਾ ਲੈਂਦੇ ਨੇ। ਮੈਂ ਅੱਖਾਂ ਨਾਲ ਦੇਖਿਆ ਕਿ ਗਿੱਦੜ ਵਰਗੇ ਬੰਦੇ ਪੀਂਦੇ ਨੇ ਤੇ ਸ਼ੇਰ ਵਰਗੀਆਂ ਬੜਕਾਂ ਮਾਰਦੇ ਬਾਹਰ ਹੁੰਦੇ, ਗਰਜਦੇ ਸ਼ੇਰ ਦੀ ਤਰ੍ਹਾਂ। ਸਿਆਰਨ ਤੇ ਸਿੰਘ ਲੇਤ ਬਣਾਈ, ਗਜ਼ਬ ਅਸਰ ਤਿਸਕਾ ਹਮ ਦੇਖਾ, ਬੁਝ ਦਿਲ ਹੋਵਤ ਸ਼ੇਰ ਬਸ਼ੇਖਾ, ਕਾਨ ਨਾ ਕਿਸੂ ਕੀ ਰਾਖਤ, ਸ਼ਹਿਨ ਸ਼ਾਹ ਖੁਦ ਹੀ ਕੋ ਭਾਖਤ। ਕਹਿੰਦਾ ਬਾਕੀ ਸਾਡੇ ਬਾਰੇ ਕੀ ਖਿਆਲ ਰੱਖਦੇ ਨੇ। ਨਾਦਰ ਕਹਿੰਦਾ, ਕਹਿੰਦੇ ਸਾਨੂੰ ਕਹਿੰਦੇ ਨੇ ਅਵਰ ਸਭਨ ਕੋ ਜੀਵ ਚੁਰਾਸੀ, ਇਹ 84 ਦਾ ਖਾਜਾ, ਮਾਨਤ ਆਪ ਤਾਂ ਇਹ ਅਵਨਾਸੀ, ਅਸੀਂ ਅਕਾਲ ਦੇਖਾਂ। ਤੇ ਦੇਖੋ ਇਸ ਅੰਮ੍ਰਿਤ ਦੀ ਬਰਕਤ ਸੀ। ਅਖੀਰ ਸਮਾਪਤੀ ਸ਼ਬਾਜ ਸਿੰਘ, ਸੋਹਣਾ ਬੜਾ ਹੈ ਭਾਈ ਸ਼ਬੇਕ ਸਿੰਘ ਸ਼ਬਾਜ ਸਿੰਘ, ਚਰਖੜੀਆਂ ਤੇ ਚੜੇ ਲਾਹੌਰ ਦੇ, ਇਹਨਾਂ ਨੂੰ ਵਰਤਨੀ ਸਿੱਖ ਕਹਿੰਦੇ ਸਨ ਪਹਿਲਾਂ, ਸ਼ੱਕ ਉਦੋਂ ਵੀ ਸਾਡੇ ਬੰਦੇ ਕਰਦੇ ਹੁੰਦੇ ਸਨ, ਉਹ ਠੇਕੇਦਾਰੀ ਕਰਦੇ ਸਨ, ਤੇ ਜਿੱਦਣ ਕਿਲਤ ਲੈ ਕੇ ਆਏ ਉਹਨਾਂ ਨੂੰ ਕਹਿਤਾ ਛੱਡੋ ਇਹ ਤਾਂ ਸਰਕਾਰੀ ਹੈ। ਉਹਨੇ ਕਿਹਾ ਵੀ ਚਲੋ ਇਹ ਤਾਂ ਗੁਰੂ ਜਾਣਦਾ, ਵਕਤ ਦੱਸੇਗਾ ਕਿਹੜਾ ਕਿੱਥੇ ਖਲੋਤਾ ਹੈ। ਉਹਨਾਂ ਦਾ ਪੁੱਤਰ ਸੋਹਣਾ ਬੜਾ ਸੀ ਸ਼ਾਬਾਸ਼ ਸਿੰਘ, ਇੰਨੇ ਸੋਹਣੇ ਸਨ, ਕਹਿੰਦੇ ਨੇ ਇੱਕ ਤਾਂ ਬਾਣੀ ਪੜਨ ਕਰਕੇ ਉਹਨੂੰ ਜਿਹੜਾ ਵੇਖਦਾ ਨੀ ਸੱਚੀ ਮੁੱਚੀ ਸੁੰਨ ਹੋ ਜਾਂਦਾ, ਏਡੇ ਸੋਹਣੇ ਵਿਦਵਾਨ ਬੜੇ, ਦਾੜਾ ਸੋਹਣਾ। ਕਹਿੰਦੇ ਨੇ ਕਾਜ਼ੀ ਪੜ੍ਹਾਉਣ ਵਾਲਾ ਹੀ ਪ੍ਰਭਾਵਿਤ ਹੋ ਗਿਆ, ਬੇਟੀ ਦਾ ਨਿਕਾਹ ਕਰਨਾ ਚਾਹਿਆ, ਮੁੱਕ ਦੀ ਗੱਲ ਕੀ, ਪਕੜੇ ਗਏ ਬਾਪ ਤੇ ਪੁੱਤਰ, ਚਰਖੜੀਆਂ ਤੇ ਚਾੜਿਆ ਗਿਆ। ਇੱਕ ਗੱਲ ਰਤਨ ਸਿੰਘ ਪੰਗੂਰ ਆ ਲਿਖੀ ਹੈ, ਕਹਿੰਦੇ ਨੇ ਜੋ ਅਸੀਂ ਸੁਣਿਆ ਵੱਡਿਆਂ ਤੋਂ, ਕਹਿੰਦੇ ਨੇ ਕਿਹਾ ਸੀ ਸ਼ਬੇਕ ਸਿੰਘ, ਇੱਕੋ ਇੱਕ ਪੁੱਤਰ ਨਿਸ਼ਾਨੀ ਹੈ, ਇਹਨੂੰ ਬਚਾ, ਇਸਲਾਮ ਕਬੂਲ ਕਰ। ਉਹਨੇ ਹੱਸ ਕੇ ਕਿਹਾ ਜੇ ਬਚਾ ਲਾਂਗਾ ਮੌਤ ਨਹੀਂ ਆਏਗੀ? ਕਹਿਣ ਲੱਗੇ ਮੌਤ ਤਾਂ ਫਿਰ ਵੀ ਆਏਗੀ, ਜਿਹੜਾ ਉਹਨਾਂ ਖਿਆਲ ਚ ਤਰਿਆ ਨਾ। ਕਹਿਣ ਲੱਗੇ ਮੌਤ ਆਏਗੀ, ਮੈਂ ਵੀ ਤੁਰਾਂਗਾ। ਰਤਨ ਸਿੰਘ ਭੰਗੂ ਕਹਿੰਦੇ ਨੇ ਅੱਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਿਲਣਗੇ ਰਸਤੇ ਚ, ਜੇ ਬੇਮੁਖ ਹੋ ਜਾਵਾਂਗੇ ਤਾਂ ਰਸਤੇ ਚ ਬੈਠੇ ਹੋਣਗੇ, ਮਿਲਣਗੇ ਮੈਂ ਉਹਨਾਂ ਦਾ, ਮੇਰੇ ਵੱਲ ਦੇਖਣਗੇ ਤੇ ਉਹਨਾਂ ਦੇ ਕੋਲ ਵੱਡੇ ਸਾਹਿਬਜ਼ਾਦੇ ਹੋਣਗੇ, ਬਾਬਾ ਜੋਰਾਵਰ ਸਿੰਘ ਖਲੋਤੇ ਹੋਣਗੇ, ਬਾਬਾ ਫਤਿਹ ਸਿੰਘ ਪਿਤਾ ਦੀ ਗੋਦ ਵਿੱਚ ਹੋਣਗੇ ਤੇ ਮੈਨੂੰ ਦੇਖ ਕੇ ਕਹਿਣਗੇ ਦੇਖ ਮੇਰੇ ਪੁੱਤਰਾਂ ਵੱਲ, ਮੈਂ ਚਾਰਾਂ ਵਿੱਚੋਂ ਇੱਕ ਵੀ ਨਹੀਂ ਬਚਾਇਆ, ਸਭ ਕੁਝ ਪੰਥ ਧਰਮ ਦੀ ਖਾਤਰ ਕੁਰਬਾਨ ਕਰ ਦਿੱਤਾ, ਤੂੰ ਇੱਕ ਦੀ ਖਾਤਰ ਡੋਲ ਕੇ ਆ ਗਿਆ। ਕਹਿੰਦਾ ਮੈਨੂੰ ਇੱਕ ਨਹੀਂ, ਮੈਨੂੰ ਤਾਂ ਚਾਰ ਦਿਸਦੇ ਪਏ। ਉੱਥੇ ਲਿਖਿਆ ਹੈ, ਕਹਿਣ ਲੱਗੇ ਸਿੰਘਨ ਕਾਰਜ ਗੁਰੂ ਹਮਾਰੇ, ਸੀਸ ਦੀਏ ਨੀ ਸਨ ਪਰਵਾਰੇ, ਚਾਰੇ ਪੁੱਤਰ ਜਾਨ ਕੁਹਾਏ, ਸੋ ਚੰਡੀ ਕੀ ਭੇਡ ਚੜਾਏ, ਹਮਰੇ ਕਾਰਨ ਗੁਰ ਕੁਲ ਗਵਾਈ, ਹਮ ਕੁਲ ਰਾਖੇ ਕਮਨ ਵਢਾਈ। ਸਾਡੀ ਖਾਤਰ ਫਿਰ ਅਖੀਰ ਦੇਖੋ, ਜਿਹੜੇ ਪੰਜਾਬੀ ਦੇ ਸ਼ਾਇਰ ਨੇ ਕਿਹਾ, ਹਜ਼ੂਰ ਚਮਕੌਰ ਦੀ ਗੜੀ ਚੋਂ ਨਿਕਲੇ, ਕਹਿਣ ਲੱਗੇ ਰੱਖੀ ਸਾਂਭ ਕੇ ਗੜੀਏ ਚਮਕੌਰ ਦੀਏ, ਇੱਥੇ ਲਾਡਲੇ ਮੇਰੇ ਸ਼ਹੀਦ ਸੁੱਤੇ, ਮੋਏ ਹੋਏ ਵੀ ਜੋ ਮੁਸਕਰਾਉਂਦੇ ਨੇ, ਇੱਥੇ ਮੇਰੇ ਨੇ ਉਹ ਮੁਰੀਦ ਸੁੱਤੇ, ਆਉਣ ਵਾਲਾ ਇਤਿਹਾਸ ਨਾ ਕਹਿ ਮੈਨੂੰ, ਮੈਂ ਸਿੱਖ ਸ਼ਹੀਦ ਕਰਾ ਚੱਲਿਆ, ਮੈਨੂੰ ਭੌਂਦੀ ਦਿਲਦਾਰੀ ਏ ਖਾਲਸੇ ਦੀ ਕੋਲ ਅਜੀਤ ਜੁਝਾਰ ਬਿਠਾ ਚੱਲੇ। ਉਸ ਦੀਨ ਦਿਆਲ ਸਤਿਗੁਰੂ ਨੇ ਸੱਚ ਏਵੇ ਸਾਨੂੰ ਸਰਦਾਰੀ ਦਿੱਤੀ, ਸਾਨੂੰ ਬਾਣਾ ਦਿੱਤਾ, ਬਾਣੀ ਦਿੱਤੀ। ਆਓ ਕੱਲ ਨੂੰ ਇਸ ਲੜੀ ਨੂੰ ਥੋੜਾ ਜਿਹਾ ਅੱਗੇ ਆਪਾਂ ਤੋਰਾਂਗੇ। ਆਪ ਸਮੂਹ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ। ਤੇ ਇੱਕ ਬੇਨਤੀ ਮੈਂ ਅੱਜ ਹੁਣੀ ਕਰ ਦੇਣਾ, ਕਰਨੀ ਤਾਂ ਕੱਲ ਨੂੰ ਸੀ, ਅੱਜ ਵਿਸਾਖੀ ਵਾਲਾ ਦੇਣ ਨਾ, ਤੇ ਮੈਨੂੰ ਹੋ ਗਿਆ ਤਕਰੀਬਨ 9-10 ਸਾਲ ਜ਼ਿਆਦਾ ਹੀ ਹੋ ਗਿਆ ਆਪ ਜੀ ਦੇ ਦਰਸ਼ਨ ਕਰਦੇ ਆ, ਇਹ ਅਸਥਾਨ ਬਣਿਆ, ਤੁਸੀਂ ਸਾਰੇ ਦੇਖ ਰਹੇ ਹੋ, ਬੜਾ ਸੋਹਣਾ ਬਣਿਆ। ਆਪ ਨੇ ਸੇਵਾ ਵੀ ਕੀਤੀ ਸੰਗਤਾਂ ਨੇ, ਤੇ ਜੋ ਮੈਨੂੰ ਸਮਝ ਲੱਗੀ ਵੀ ਮਾਇਆ ਦੀ ਹੋਰ ਵੀ ਜ਼ਰੂਰਤ ਹੈ ਤੇ ਕਰਨੀ ਸੰਗਤ ਨੇ ਪੂਰੀ ਹੈ। ਤੇ ਬੇਨਤੀ ਮੈਂ ਕਰਨ ਤੋਂ ਪਹਿਲਾਂ ਇਹ ਨਹੀਂ ਵੀ ਤੁਹਾਨੂੰ ਬੇਨਤੀ ਕਰਦੇ ਹਾਂ ਤੇ ਇਹਨੂੰ ਖੋਮੇ ਚ ਵੀ ਨਾਲ ਜਾਣਾ, ਜਿੰਨੀ ਇਹ ਮਾਇਆ ਅੱਜ ਦੀ ਹੈ ਨਾ, ਇਹ ਸਾਰੀ ਇੱਥੇ ਵੇ, ਤੇ ਜਿਹੜੀ ਤੁਹਾਡੇ ਜੇਬਾਂ ਚ ਮੈਂ ਕਦੀ ਮੰਗੀ ਨਹੀਂ, ਜੇ ਸੱਚ ਇਹ ਜੇ ਅਰਥ ਨਾ ਹੋਰ ਕਰਿਓ ਤੇ ਨਾ ਮੈਂ ਕਦੀ ਮਾਇਆ ਦੀ ਭੇਟਾ ਦੀ ਅਰਦਾਸ ਕੀਤੀ ਜਿੰਨਾ ਦਿੱਤੀ, ਤੇ ਜਿਹੜਾ ਗਰੀਬ ਨਹੀਂ ਦੇ ਸਕਦਾ ਕੀ ਉਹਨੂੰ ਨਾਮਦਾਨ ਨਾ ਮਿਲੇ? ਇਹ ਆਪਣੀ ਜੇਬਾਂ ਚੋਂ ਮਾਇਆ ਕੱਢੋ ਤੇ ਇੱਥੇ ਆਪਾਂ ਸੇਵਾ ਕਰੀਏ। ਤੇ ਦੂਜੀ ਜਿਹੜੇ ਸੁਣ ਵੀ ਰਹੇ ਨੇ, ਗੁਰੂ ਘਰ ਇਹ ਹੀ ਸਦਾ ਰਹਿਣੇ ਨੇ, ਅੱਜ ਅਸੀਂ ਕਥਾ ਕਰ ਰਹੇ ਹਾਂ, ਕੱਲ ਨੂੰ ਕੋਈ ਹੋਰ ਆਵੇਗਾ, ਅੱਜ ਕੋਈ ਪ੍ਰਬੰਧ ਕਰ ਰਿਹਾ, ਕੱਲ ਨੂੰ ਕੋਈ ਕਰੇਗਾ, ਤੁਸੀਂ ਸਾਰੇ ਇਸ ਗੁਰੂ ਘਰ ਦੀ ਹਿਸਟੋਰੀਕਲ ਬਿਲਡਿੰਗ ਹੈ, ਅੱਜ ਵਿਸਾਖੀ ਵਾਲਾ ਦਿਨ ਹੈ ਤੇ ਸਾਰੇ ਸੇਵਾ ਕਰਿਓ, ਜਿਹੜੇ ਨਹੀਂ ਕਰ ਸਕਦੇ ਉਹ ਕੱਲ ਨੂੰ ਪ੍ਰਬੰਧਕ ਵੀਰਾਂ ਨਾਲ ਮਿਲ ਕੇ, ਇਸ ਸੇਵਾ ਵਿੱਚ ਕੋਈ ਵੀ ਮਾਈ ਭਾਈ ਨਾ ਰਹੇ ਜਿਹੜਾ ਯੋਗਦਾਨ ਪਾਏ। ਪਰਤ ਕੇ ਇਸ ਹਾਲ ਲਈ ਅਪੀਲ ਹੀ ਨਾ ਕਰਨੀ ਪਏ ਵੀ ਪੈਸੇ ਥੁੜਦੇ ਨੇ, ਸੱਚੀ ਹੈ। ਸਤਿਗੁਰੂ ਕਿਰਪਾ ਕਰੇ, ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।